ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਐਸੀ ਮਾਂਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਕਰਨਾਮਾ ਜਪ ਪਰਮ ਗਤੇ ਪ੍ਰਭ ਕੀ ਜੈ ਕਿਰਪਾ ਨਿਦਾਨ ਹਮ ਹਰ ਗੁਣ ਗਾਵਹਿਗੇ ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗਲ ਲਾਵਹਿਗੇ ਬਹੁਤ ਜਨ ਵਿਛੜੇ ਤੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿਰ ਦਾ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਕਰੂੰ ਬੇਨੰਤੀ ਤੁਮ ਮੇਰੇ ਦੀਤਾ Thank you.
Thank you. ਸਾਜੀ ਨਵਾਜੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਸਾਰੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਬਹੁਤ ਵੱਡੇ ਭਾਗ ਜੁਗੋ ਜੁਗ ਟਲ ਸ਼ਬਦਾਵਤਾਰ ਕਲਯੁਗ ਦੇ ਜਹਾਜ਼ ਗੁਰਤਾ ਗੱਦੀ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਪ੍ਰਤੱਖ ਜੋਤ ਸਮਰੱਥ ਗੁਰੂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹਾਂ। ਸਮਾਂ ਔਰ ਸਾਧ ਸਫਲੇ ਹੋ ਰਹੇ ਹਨ। ਮਹਾਰਾਜ ਜੀ ਦਾ ਗੁਰਬਾਣੀ ਵਿੱਚ ਬਚਨ ਸਾਧ ਸੰਗ ਜੋ ਤੁਮੈ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਹੇ ਵਾਹਿਗੁਰੂ, ਤੈਂ ਕਿਰਪਾ ਕੀਤੀ ਆ ਸਤਸੰਗ ਦੀ ਘੜੀ ਬਖਸ਼ੀ। ਜਿਸ ਘੜੀ ਦੀ ਬਾਦ ਕਬੀਰ ਸਾਹਿਬ ਜੀ ਦਾ ਬਚਨ ਕਬੀਰ ਏਕ ਘੜੀ ਆਦਿ ਘੜੀ ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੋ ਸੋ ਲਾਭ। ਸਾਈ ਘੜੀ ਸੁਲੱਖਣੀ ਸੋ ਨਾਲ ਵਿਹਾਵੈ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲ ਸਾਰ ਧਨ ਸੋ ਦਿਨ ਸੰਜੋਗੜਾ ਜਿਸ ਡਿੱਠਾ ਗੁਰਦਰਸਾਰ। ਸੇ ਸਾਧ ਸੰਗ ਦੀ ਘੜੀ ਮਿਲਾਈ ਕਿਰਪਾ ਕੀਤੀ ਵਾਹਿਗੁਰੂ ਨੇ ਸਾਧ ਸੰਗ ਜੋ ਤੁਮੈ ਮਿਲਾਇਓ। ਫਿਰ ਉਹ ਸਾਧ ਸੰਗ ਚੋਂ ਪ੍ਰਾਪਤ ਕੀ ਹੋਇਆ ਤੋ ਸੁਣੀ ਤੁਮਾਰੀ ਬਾਣੀ। ਮਹਾਰਾਜ ਜੀ, ਬਾਣੀ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਆਨੰਦ ਭਇਆ, ਫਿਰ ਆਨੰਦ ਮਿਲ ਗਿਆ, ਕਿਉਂਕਿ ਬਾਣੀ ਆਨੰਦ ਸਰੂਪ ਹੈ। ਸਾਧ ਸੰਗਤ ਆਨੰਦ ਭਇਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸੋ ਆਨੰਦ ਸਰੂਪ ਹੈ ਗੁਰਬਾਣੀ, ਸਾਡਾ ਗੁਰੂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰ ਤਖ ਗੁਰੂ ਨੇ ਸਾਰੇ। ਅੰਮ੍ਰਿਤ ਸਰੂਪ ਬਾਣੀ, ਆਨੰਦ ਸਰੂਪ ਬਾਣੀ, ਆਨੰਦ ਭਇਆ ਪੇਖ ਸੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ। ਤੋ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਸਤਸੰਗਤ ਦੀ ਘੜੀ ਬਖਸ਼ੀ, ਔਰ ਸਤਸੰਗਤ ਵਿਚੋਂ ਸਾਨੂੰ ਸੋਝੀ ਪੈਂਦੀ ਹੈ ਮਨੁੱਖਾ ਦੇ ਦਾ ਲਕਸ਼ ਕੀ ਹੈ, ਜ਼ਿੰਦਗੀ ਦਾ ਮੁੱਦਾ ਏਮ ਆਫ ਦਾ ਲਾਈਫ ਕੀ ਹੈ। ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਤੁਹਾਨੂੰ ਦੱਸਦੇ ਆ, ਭਈ ਪ੍ਰਾਪਤ ਮਾਨ ਉਪਦੇਹਰੀਆ, ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ। ਇੱਕ ਵਾਰੀ ਹੈ, ਇੱਕ ਗੋਲਡਨ ਚਾਂਸ ਹੈ, ਇੱਕ ਸੁਨਹਿਰੀ ਮੌਕਾ ਮਿਲਿਆ ਵਾਹਿਗੁਰੂ ਵੱਲੋਂ, ਵੀ ਤੈਨੂੰ ਮਨੁੱਖਾ ਦੇ ਦਿੱਤੀ, ਹੁਣ ਇਹ ਮਨੁੱਖਾ ਦੇ ਦੁਆਰਾ ਤਾਂ ਮੈਨੂੰ ਮਿਲਣਾ ਹੈ। ਸਰੀਰ ਰੂਪੀ ਮਾਂ ਨੂੰ ਇੱਕ ਘੋੜਾ ਦੇ ਦਿੱਤਾ, ਇਹ ਸਰੀਰ ਰੂਪੀ ਘੋੜੇ ਤੋਂ ਕੰਮ ਲੈ ਕੇ ਤੈਂ ਮੈਨੂੰ ਮਿਲਣਾ, ਮੇਰੀ ਪ੍ਰਾਪਤੀ ਕਰਨੀ ਹੈ, ਕਿਉਂਕਿ ਸਰੀਰ ਬਿਨਾਂ ਪਰਮੇਸ਼ਰ ਨਹੀਂ ਮਿਲਦਾ। ਇਹ ਘਰ 84 ਲੱਖ ਜੂਨਾਂ ਨੂੰ ਕੋਈ ਅਧਿਕਾਰ ਨਹੀਂ, ਉਹ ਬੰਦਗੀ ਨਹੀਂ ਕਰ ਸਕਦੇ, ਉਹ ਸੇਵਾ ਸਿਮਰ ਨਹੀਂ ਕਰ ਸਕਦੇ, ਉਹ ਪੁੰਨ ਦਾਨ ਨਹੀਂ ਕਰ ਸਕਦੇ, ਉਹ ਸੰਗਤ ਵਿਚ ਬੈਠ ਕੇ ਗੁਰੂ ਦੀ ਗੱਲ ਸੁਣ ਨਹੀਂ ਸਕਦੇ, ਕਰ ਨਹੀਂ ਸਕਦੇ। ਇਹ ਸਾਰੇ ਅਧਿਕਾਰ ਇਹ ਮਨੁੱਖ ਨੂੰ ਮਿਲੇ ਹਨ। ਤਦੇ ਨੂੰ ਸਾਰੀਆਂ ਜੋਨਾਂ ਦੀ ਬਾਦਸ਼ਾਹ ਦੇ ਹੀ ਦੱਸਿਆ, ਅਸ਼ਰਫ ਉਲ ਮਖਲੂਕਾਤ, ਇਸ ਧਰਤੀ ਪਰ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ, 184 ਜੋਨ ਸਵਾਈ, ਮਾਂ ਨੂੰ ਕਉ ਪ੍ਰਭ ਦੀ ਵਡਿਆਈ, 184 ਜੋਨ ਵਿਚ ਉੱਤਮ ਜਨਮ ਸੋ ਮਾਨਸ ਦੇਹੀ, ਉੱਤਮ ਜਨਮ ਮਿਲਿਆ, ਉੱਤਮ ਕਰਮ ਕਰਕੇ ਉੱਤਮ ਪ੍ਰਭੂ ਨੂੰ ਮਿਲਣ ਵਾਸਤੇ ਇਹੋ ਇਕ ਚਾਂਸ ਹੈ। ਇਦੋਂ ਬਿਨਾਂ ਹੋਰ ਕੋਈ ਸਮਾਂ ਨਹੀਂ। ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਾਫ ਬਚਨ ਹੈ, ਮਾਨੁਖ ਦੇ ਬਹੁਰ ਨਹੀਂ ਪਾਵੇ ਕਛੂ ਉਪਾਉ ਮੁਕਤ ਕਾ ਕਰੇ। ਭਾਈ ਫੇਰ ਮਨੁੱਖਾ ਦੇ ਨਹੀਂ ਮਿਲਣੀ ਕੋਈ ਮੁਕਤੀ ਦਾ ਉਪਾਅ ਕਰ। ਸਰੰਜਾਮ ਲਾਗ, ਸਰੰਜਾਮ ਕਹਿੰਦੇ ਬੰਦੋਬਸਤ ਕਰ ਕੋਈ। ਕਾਹਦਾ ਮਹਾਰਾਜ ਜੀ? ਭਵ ਜਲ ਤਰਨ ਕਹਿ, ਭਵ ਜਲ ਸੰਸਾਰ ਜਿਹਦੇ ਵਿਚ ਸਾਰੇ ਡੁੱਬਦੇ ਜਾ ਰਹੇ ਨੇ। ਵਾਹਿਗੁਰੂ ਡੁੱਬਾ ਸੰਸਾਰ, ਸਾਰਾ ਸੰਸਾਰ ਹੀ ਡੁੱਬ ਰਿਹਾ। ਪੰਕ ਜੋ ਮੋਹ ਪਗ ਨਹੀਂ ਚੱਲ ਹੈ, ਹਮ ਦੇਖਾ ਤੈ ਡੂਬੀ ਅਲੇ, ਡੁੱਬ ਰਹੇ ਹਨ। ਪਰ ਮਹਾਰਾਜ ਜੀ ਕਹਿੰਦੇ, ਜੇ ਤੂੰ ਤਰਨਾ ਚਾਹੁੰਦਾ ਫੇਰ ਤੂੰ ਪੂਰੇ ਗੁਰੂ ਦੇ ਚਰਨੀ ਲੱਗ ਜਾ। ਸਤਸੰਗ ਦੁਆਰਾ ਹੀ ਸੋਝੀ ਪੈਣੀ ਹੈ ਨਾ ਸਤਸੰਗਤ। ਜਦੋਂ ਗੁਰੂ ਦੇ ਚਰਨਾਂ ਵਿਚ ਬੈਠਾਂਗੇ, ਬਾਣੀ ਸੁਣਾਂਗੇ, ਬਾਣੀ ਦਾ ਇਕ ਇਕ ਅੱਖਰ ਸਾਨੂੰ ਪ੍ਰੇਰਣਾ ਕਰੇਗਾ ਵੀ ਇਹ ਮਨੁੱਖਾ ਦੇਹ ਦੀ ਸਫਲਤਾ ਤਾਂ ਪੂਰੇ ਗੁਰੂ ਤੋਂ ਬਿਨਾਂ ਹੋਣੀ ਨਹੀਂ। ਬਿਨ ਗੁਰ ਪੂਰੇ ਨਹੀਂ ਉਧਾਰ, ਬਾਬਾ ਨਾਨਕ ਆਖੇ ਇਹੋ ਵਿਚਾਰ। ਕਾਚੇ ਗੁਰ ਤੇ ਮੁਕਤ ਨਾ ਹੁਆ, ਤਦੇ ਮਹਾਰਾਜ ਜੀ ਨੇ ਸਾਨੂੰ ਸਾਵਧਾਨ ਕਰ ਦਿੱਤਾ, ਨਾਨਕ ਕੱਚੜਿਆਂ ਤੋਂ ਤੋੜ, ਕੱਚੇ ਗੁਰੂਆਂ ਨਾਲ ਤੋੜ ਦੇ, ਢੂੰਡ ਸੱਜਣ ਸੰਤ ਪੱਕਿਆਂ, ਪੂਰੇ ਗੁਰੂ ਦੇ ਚਰਨੀ ਲੱਗ ਜਾ। ਕੋਈ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ, ਉਹਨਾਂ ਨੇ ਜਿਉਂਦਿਆਂ ਨੇ ਤੇਰਾ ਸਾਥ ਛੱਡ ਦੇਣਾ, ਪਰ ਪੂਰੇ ਗੁਰੂ ਨੇ ਅੱਗੇ ਪਰਲੋਕ ਵਿਚ ਤੇਰੀ ਬਾਂਹ ਫੜਨੀ ਹੈ। ਉਥੇ ਦਰਗਾਹ ਵਿਚ ਵਸੀਠ, ਦਰਗਾਹ ਕਾ ਵਸੀਠ, ਵਕੀਲ ਜਾਂ ਵਿਚੋਲਾ ਹੋਵੇਗਾ ਤਾਂ ਕੇਵਲ ਗੁਰੂ ਨਾਨਕ ਦੇਵ ਮਹਾਰਾਜ ਜੀ। ਆਓ ਪੜੋ ਸਾਰੇ ਤਿੰਨਾਂ ਹਿੱਸਿਆਂ ਵਿਚ ਬੋਲੋ, ਪਹਿਲੇ ਦਾਸ ਬੋਲੇਗਾ ਸਾਰੇ ਭਾਈ, ਤੀਸਰੇ ਪਾਸੇ ਸਾਰੀਆਂ ਬੀਬੀਆਂ।
ਦਰਗਾਹ ਵਿਚ ਕੌਣ ਵਕੀਲ ਬਣੋ, ਦਰਗਾਹ ਵਿਚ ਕੌਣ ਵਕੀਲ ਬਣੋ, ਦਰਗਾਹ ਵਿਚ ਕੌਣ ਵਕੀਲ ਬਣੋ, ਦਰਗਾਹ ਵਿੱਚ ਕੌਣ ਵਕੀਲ ਬਣੋ, ਦਰਗਾਹ ਸਾਰੇ ਯਤਨ ਕਰੋ।
ਸੁਰ ਸੁਣੀ ਦਾ
ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਦੀਠ ਵਿਛੜਿਆ ਮੇਲੇ ਪ੍ਰਭੂ ਵਿਛੜੇ ਹੋਏ ਜੀਵਾਂ ਨੂੰ ਪ੍ਰਭੂ ਨੂੰ ਜੇ ਮਿਲਾ ਸਕਦਾ ਹੈ ਤੇ ਗੁਰੂ ਨਾਨਕ ਹੀ ਮਿਲਾ ਸਕਦਾ ਹੈ ਪੂਰਾ ਗੁਰੂ ਹੀ ਮਿਲਾ ਸਕਦਾ ਹੈ ਵਿਛੜਿਆ ਮੇਲੇ ਪ੍ਰਭੂ ਹਰ ਦਰ ਗਏ ਕਾ ਵਸੀਠ ਵਿਚੋਲਾ ਹੈ ਗੁਰੂ ਪੂਰਾ ਗੁਰੂ ਵਿਚੋਲਾ ਹਰ ਦਰ ਗਏ ਕਾ ਵਸੀਠ ਕੋਲ ਘੁਮਾਈ ਤਿਸ ਮਿੱਤਰ ਵਿਚੋਲੇ ਬੁਲਿਹਾਰ ਵਿਚੋਲੇ ਦੇ ਜੀਨੇ ਪੂਰੇ ਮਿੱਤਰ ਵਿਚੋਲੇ ਜੈ ਮੇਰੇ ਕੰਤ ਪਛਾਣਾ ਹਰ ਦਰ ਗਏ ਕਾ ਬਸੀਠ ਹਰ ਨਾਮੋ ਮੰਤਰ ਦੜਾਇੰਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਯੋਗ ਧੁਰੋਂ ਮੱਥੇ ਤੇ ਲਿਖਿਆ ਤੇ ਤਾਂ ਪੂਰੇ ਗੁਰੂ ਦਾ ਮਿਲਾਪ ਹੁੰਦਾ ਜਿਨ ਮਸਤਕ ਧੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ ਰਾਮ ਰਾਜੇ ਐਵੇਂ ਨੀ ਮਿਲ ਜਾਂਦੇ ਪੂਰੇ ਗੁਰੂ ਦੁਨੀਆਂ ਬਥੇਰੀ ਭੜਕਦੀ ਫਿਰਦੀ ਹੈ ਪਖੰਡੀਆਂ ਦੇ ਪਾਸ ਪੂਰੇ ਗੁਰੂ ਦੇ ਚਰਨੀ ਤਾਂ ਉਹੀ ਲੱਗੇਗਾ ਜਿਹਦਾ ਪਿਛਲਾ ਕੋਈ ਕਰਮ ਚੰਗਾ ਕੀਤਾ ਹੋਇਆ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟੇ ਉਹ ਪੁਰਖ ਰਸ ਵੈਰਾਗੀ ਪੁਰਲਾ ਕਰਮ ਜਾਗਿਆ ਕੋਈ ਤਦੀ ਗੁਰੂ ਦੇ ਚਰਨਾਂ ਵਿਚ ਆ ਰਹੇ ਹੋ ਨਾ ਵਹੀਰਾਂ ਘੱਤ ਕੇ ਆ ਰਹੇ ਹੋ ਕੋਈ ਚਿੱਠੀਆਂ ਤਾਂ ਨੀ ਨਾ ਪਾਈਆਂ ਬਸ ਗੁਰੂ ਦਾ ਪਿਆਰ ਹੀ ਹੈ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੈ ਗੁਰੂ ਦੇ ਨਾਲ ਪ੍ਰੀਤੀ ਐਸੀ ਹੈ ਗੁਰਸਿੱਖ ਦੀ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਮੂੰਹ ਲਾਲਣ ਤੋਂ ਪ੍ਰੀਤ ਬਣੀ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੰਚ ਤਨੀ ਲਾਗੀ ਪ੍ਰੀਤ ਸੁਜਾਨ ਸੋ ਕਬੀਰ ਸਾਹਿਬ ਜੀ ਦਾ ਵਚਨ ਕਬੀਰ ਲਾਗੀ ਪ੍ਰੀਤ ਸੁਜਾਨ ਸੋ ਵਰਜੈ ਲੋਕ ਅਜਾਨ ਤਾਸੋਂ ਟੁੱਟੀ ਕਿਉਂ ਬਣੈ ਜਾ ਕੇ ਜੀ ਪ੍ਰਾਣ ਤੇ ਜਿਨ੍ਹਾਂ ਦੀ ਪ੍ਰੀਤ ਹੈ ਮੱਛੀ ਦੀ ਤਰ੍ਹਾਂ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਇਕ ਸਕਿੰਟ ਵਿਚ ਬਾਹਰ ਕੱਢ ਦਿਓ ਤੜਫ ਕੇ ਮਰ ਜਾਂਦੀ ਹੈ ਇਸੇ ਤਰ੍ਹਾਂ ਜਿੰਦ ਵਾਚਦੀ ਨਹੀਂ ਗੁਰ ਸ਼ਬਦ ਬਿਨਾ ਜਿੰਦ ਵਾਚਦੀ ਨਹੀਂ ਗੁਰ ਸ਼ਬਦ
ਜਿੰਦ ਵਾਚਦੀ ਨਹੀਂ ਗੁਰ ਸ਼ਬਦ ਬਿਨਾਂ ਜਿੰਦ ਵਾਚਦੀ ਨਹੀਂ ਗੁਰ ਸ਼ਬਦ
جو مچھلی بن پانی ہے کیوں جیون پاوے؟ جی جیون مچھلی دا پانی ہے، اس طرح گرسکھ دا جیون ہے بانی گرو، گربانی ساڈا گرو ہے، تو بانی نال جی دا پیار ہے وہ آندے نے، کھچے آندے ہن گرسکھاں من ہر پریت ہے، یہ بھی وچن آیا کتھا وچ من جاگے کی اے نشانی، من جاگے دی نشانی ہے، کی نشانی ہے مہاراج جی؟ پرے لاگے ستگر کی بانی، بانی پیاری لگتی ہے، بانی نال پیار پی گیا، بانی پڑھن جی کرتا ہے، کتھا کیرتن سننوں جی کرتا، بھج بھج کے آؤندے نے، سارے کام چھڈ کے آؤندے ہن، من جاگ پیا، من جاگے کی ہے نشانی، پرے لاگے ستگر نتنیم کرتا ہے، امرت ویلے اٹھتا ہے، پنجے بانیاں پڑھتا ہے، پھر شام رہ راج صاحب دا پاٹھ کرتا ہے، پھر کیرتن سولہ دا پاٹھ کرتا ہے، پھر سکھنی صاحب دا پاٹھ کرتا ہے، یہ من جاگ پیا، جاگت جوت گرو گرنتھ صاحب مہاراج نہ جڑ گیا، آپ ہی جاگ پیا، جہو جی سیوا کیتی جاندی ہے وہ گن دھرم سیوا کرن والے دے وچ آ جاندے نے، جیسا سیوا تیسا ہووے، اسی جاگت گرو دے چرنی لگے ہاں، جاگت گرو دے چرنی لگ کے گرسکھ بھی جاگ پیا، گرسکھ جوگی جاگ دے، جوگی دا مطلب جڑ گئے گرو نال، تے گرو کبیر صاحب جی کہندے پھلی مالنی ہے ایو ستگر جاگتا ہے دیو، ستگرو جاگ دے ہن، ستگرو تریا پاتے مالک نے، تین گن سوندے نے، تیہی گنی سنسار پرم ستا، روز پڑھ دے آنند صاحب آپاں، تین گنا دے پرواب کر کے، مایا دے پرواب کر کے سارا سنسار ستا پیا ہے، سنیتر بھی ستے پے نے، بلکہ نینو نیند پر دشٹ وکار، سرون سوئے سن نیند وچار، رسنا سوئی لو میٹھا ساد، ہور تاں کی سارے دا مالک جڑا کنٹرولر سی، من سویا مایا بسماد، مایا نے ایسیاں میٹھیاں میٹھیاں لوریاں دتیاں، من بھی سو گیا، جاگو ہی سو گیا، تے باقی تاں آپے سوتے پئے نے، پر گرو ساڈا جاگدا ہے، تے گرو دے چرنی گرسکھ لاگے گر دے، گرسکھ جوگی جاگ دے، گرسکھ جوگی جاگ دے، گرسکھ جوگی گرسکھ جوگی جاگ دے مایا دے وچ کرن اداسی، گرسکھ گرو نال جڑ گئے مایا وچ اداس نے، کیونکہ جاگ پے نے، ਨਹੀਂ ਤਾਂ ਮਾਇਆ ਮਨ ਸੋਇਆ ਮਾਇਆ ਵਿੱਚ ਸਮਾਦ ਮਾਇਆ ਨੇ ਪ੍ਰਭਾਵ ਪਾ ਕੇ ਮਨ ਨੂੰ ਸੁਲਾ ਦੇਣਾ ਸੀ ਮਨ ਕਰਕੇ ਗੁਰਦੁਆਰੇ ਆਉਣਾ ਸੀ ਮਨ ਕਰਕੇ ਗੁਰੂ ਚਰਨੀ ਨਾਲ ਗੁਰੂ ਦੇ ਚਰਨਾਂ ਨਾਲ ਜੁੜਨਾ ਸੀ ਮਨ ਸੋ ਹੀ ਗਿਆ ਜੁੜਨਾ ਕਿਹਨੇ ਸੀ ਜੇ ਜਾਗ ਪੇ ਤੇ ਜੁੜ ਗਏ ਤੇ ਜੇ ਜਾਗ ਪੇ ਮਾਇਆ ਦਾ ਕੋਈ ਅਸਰ ਨਹੀਂ ਮਾਇਆ ਵਿਚ ਉਦਾਸ ਹਨ ਮਾਇਆ ਦੀ ਕੋਈ ਪਕੜ ਨਹੀਂ ਕਿਵੇਂ ਨੇ ਜੈਸੇ ਜਲ ਮੈਂ ਕਮਲ ਨਿਰਾਲਮ ਦ੍ਰਿਸ਼ਟਾਂਤ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਮਲ ਫੁੱਲ ਪਾਣੀ ਵਿਚ ਰਹਿੰਦਾ ਹੋਇਆ ਚਿੱਕੜ ਵਿਚ ਰਹਿੰਦਾ ਹੋਇਆ ਪਾਣੀ ਤੋਂ ਨਿਰਲੇਪ ਹੈ ਪਾਣੀ ਚ ਨਹੀਂ ਡੁੱਬਦਾ ਮੁਰਗਾ ਹੀ ਲੈ ਸਾਣੇ ਮੁਰਗਾਬੀ ਵੀ ਪਾਣੀ ਵਿਚ ਚੱਠੋ ਪੈ ਰਹਿੰਦੀ ਹੈ ਪਰ ਉਹ ਖੰਭ ਐਸੇ ਵਾਹਿਗੁਰੂ ਨੇ ਰੱਖੇ ਹਨ ਉਹਦੇ ਖੰਭ ਭਿੱਜਦੇ ਹੀ ਨਹੀਂ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਇਸ ਤਰ੍ਹਾਂ ਗੁਰਸਿੱਖ ਜੋਗੀ ਜਾਗਦੇ ਮਾਇਆ ਦੇ ਵਿਚ ਕਾਰਨ ਉਦਾਸੀ ਮਾਇਆ ਵਿਚ ਉਦਾਸ ਹਨ ਮਾਇਆ ਤੋਂ ਲੇਪ ਸ਼ੇਪ ਨਹੀਂ ਉਨ੍ਹਾਂ ਦਾ ਮਾਇਆ ਤੋਂ ਉੱਚੇ ਨੇ ਰਹਿੰਦੇ ਨੇ ਸੰਸਾਰ ਵਿਚ ਪਰ ਜੁੜੇ ਹੋਏ ਨੇ ਨਿਰੰਕਾਰ ਨਾਲ ਰਹਿੰਦੇ ਨੇ ਜੱਗ ਵਿਚ ਜੁੜੇ ਹੋਏ ਨੇ ਰੱਬ ਦੇ ਨਾਲ ਰਹਿੰਦੇ ਨੇ ਮੋਹ ਮਾਇਆ ਦੇ ਵਿਚ ਪਰ ਜੁੜੇ ਹੋਏ ਨੇ ਗੁਰੂ ਦੇ ਨਾਲ ਫਿਰ ਮੋਹ ਮਾਇਆ ਦਾ ਕੀ ਅਸਰ ਉਨ੍ਹਾਂ ਤੇ ਰਾਜਾ ਜਨਕ ਰਾਜੇ ਰਾਜ ਵਿਚ ਹੀ ਸੀ ਨਾ ਚੱਕਰਵਰਤੀ ਰਾਜਾ ਪਰ ਭਾਈ ਸਾਹਿਬ ਗੁਰਦਾਸ ਜੀ ਦਾ ਬਚਨ ਮਾਇਆ ਵਿਚ ਉਹਦਾ ਸੀ ਭਗਤ ਵੱਡਾ ਰਾਜਾ ਜਨਕ ਹੈ ਵੱਡਾ ਭਗਤ ਕਿਉਂ ਮੰਨਿਆ ਕਿ ਉਹ ਰਾਜਾ ਹੁੰਦਾ ਹੈ ਉਦਾਸ ਹੈ ਮਾਇਆ ਵਿਚ ਕੋਈ ਪਕੜ ਨਹੀਂ ਮਾਇਆ ਵਿਚ ਉਦਾਸੀ ਸੋ ਇਸ ਤਰ੍ਹਾਂ ਰਾਜੇ ਜਨਕ ਦੀ ਤਰ੍ਹਾਂ ਗੁਰਸਿੱਖ ਵੀ ਮਾਇਆ ਵਿਚ ਉਦਾਸ ਹਨ ਜੋਗੀ ਜੁੜ ਕੇ ਗੁਰੂ ਦੇ ਨਾਲ ਜਾਗ ਪਏ ਨੇ ਅਸਲੀ ਜੋਗੀ ਤਾਂ ਉਹੀ ਨੇ ਫਿਰ ਬਾਕੀ ਕੰਨ ਪਾਟੇ ਰਾਜੇ ਜਿਹੜੇ ਰਾਜ ਛੱਡ ਕੇ ਕੰਨ ਪਾਟੇ ਜੋਗੀ ਬਣ ਗਏ ਗੁਰੂ ਦੇ ਚੇਲੇ ਬਣ ਗਏ ਉਹਨਾਂ ਨੂੰ ਤਾਂ ਮਹਾਰਾਜ ਨੇ ਤਰਕ ਮਾਰੀ ਸੀ ਰਾਜੇ ਰੋਵੇ ਕੰਨ ਫੜਾਏ ਵੀ ਰਾਜੇ ਸਾਰੇ ਰੋਂਦੇ ਨੇ ਕੰਨ ਫੜਵਾ ਕੇ ਘਰ ਘਰ ਮੰਗਿਆ ਭਿੱਖਿਆ ਜਾਏ ਇਸ ਕਰਕੇ ਇਹ ਹੈ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ ਗੁਰੂ ਨਾਲ ਪ੍ਰੀਤ ਹੈ ਮਨ ਜਾਗ ਪਿਆ ਜਾਗਿਆ ਮਨ ਲੈ ਆ ਗੁਰੂ ਦੇ ਚਰਨਾਂ ਵਿਚ ਮਨ ਜਾਗੇ ਕਿ ਇਹ ਨਿਸ਼ਾਨੀ ਪ੍ਰੈ ਲਾਗੈ ਸਤਿਗੁਰ ਕੀ ਬਾਣੀ ਅੱਗੇ ਵਚਨ ਆਇਆ ਜਿਨ ਗੁਰਬਾਣੀ ਅਦਬ ਨਾ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਮਹਾਰਾਜ ਜੀ ਕਹਿੰਦੇ ਭਾਈ ਜੀ ਨੇ ਗੁਰਬਾਣੀ ਦਾ ਅਦਬ ਨਹੀਂ ਕੀਤਾ ਮਨ ਵਿਚ ਗੁਰਬਾਣੀ ਪ੍ਰਤੀ ਸ਼ਰਧਾ ਨਹੀਂ ਚਾਹੇ ਸਾਡਾ ਪੁੱਤਰ ਵੀ ਹੋਵੇ ਸਾਡਾ ਸਿੱਖ ਹੀ ਨਹੀਂ ਜੇ ਪੁੱਤਰ ਨੇ ਕਹਿ ਦਿੱਤਾ ਮਿੱਟੀ ਬੇਈਮਾਨ ਕੀ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਾਡਾ ਪੁੱਤਰ ਨੀ ਜਿੱਧਰ ਨੂੰ ਮੂੰਹ ਆ ਚੱਲਿਆ ਜਾ ਸਾਡੇ ਮੱਥੇ ਨਾ ਲੱਗੀ ਕਿ ਤੂੰ ਗੁਰਬਾਣੀ ਦਾ ਅਦਬ ਨੀ ਬੇਅਦਬੀ ਕੀਤੀ ਹੈ ਗੁਰੂ ਨਾਨਕ ਦੀ ਬਾਣੀ ਦੀ ਜਿਨ ਗੁਰਬਾਣੀ ਅਦਬ ਨਾ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਹੁਣ ਗੁਰਬਾਣੀ ਦੇ ਅਦਬ ਦੀ ਗੱਲ ਚੱਲੀ ਹੈ ਅਦਬ ਕਿਵੇਂ ਹੁੰਦਾ ਹੈ ਗੁਰੂ ਦਾ ਅਦਬ ਹੁੰਦਾ ਹੈ ਗੁਰੂ ਮਹਾਰਾਜ ਨੂੰ ਨਮਸਕਾਰ ਕੀਤਿਆਂ ਗੁਰੂ ਮਹਾਰਾਜ ਨੂੰ ਚੌਰ ਕੀਤਿਆਂ ਗੁਰੂ ਮਹਾਰਾਜ ਨੂੰ ਸ਼ਰਧਾ ਨਾਲ ਰੁਮਾਲੇ ਚੜਾਇਆ ਇਹ ਅਦਬ ਹੈ ਪਰ ਇਹ ਅਦਬ ਤੋਂ ਅੱਗੇ ਇੱਕ ਹੋਰ ਅਦਬ ਹੈ ਜਿਸ ਤਰ੍ਹਾਂ ਦ੍ਰਿਸ਼ਟਾਂਤ ਇੱਕ ਪਿਤਾ ਦੀ ਬੜੀ ਸੇਵਾ ਕਰਦਾ ਪੁੱਤਰ ਹਰਿ ਕ੍ਰਿਸ਼ਨ ਕਮਰਾ ਵੀ ਬਣਾਤਾ ਤੇ ਦੋ ਨੌਕਰ ਵੀ ਛੱਡ ਦਿੱਤੇ ਦਿਨ ਰਾਤ ਦੀ ਸੇਵਾ ਵੀ ਕਰਦੇ ਨੇ ਖਾਣ ਪੀਣ ਪਹਿਣ ਵਾਸਤੇ ਤਾਂ ਮਿਲਦਾ ਉਹਨੂੰ ਕੋਈ ਫਿਕਰ ਨਹੀਂ ਪਰ ਪਿਤਾ ਦੀ ਉਹ ਆਗਿਆ ਨਹੀਂ ਮੰਨਦਾ ਉਹਦਾ ਹੁਕਮ ਨਹੀਂ ਮੰਨਦਾ ਪਿਤਾ ਕਹਿੰਦਾ ਬੇਟਾ ਜੂਆ ਨਹੀਂ ਖੇਡਣਾ ਉਹ ਖੇਡਦਾ ਬੇਟਾ ਸ਼ਰਾਬ ਮੀਟ ਮਾਸ ਨਹੀਂ ਖਾਣਾ ਉਹ ਖਾਂਦਾ ਹੈ ਭਾਈ ਆਪਣੇ ਧਰਮ ਵਿਚ ਕਾਇਮ ਰਹਿਣਾ ਪਰ ਉਹ ਧਰਮ ਦਾ ਧਰਮ ਛੱਡ ਬੈਠਾ ਸੋ ਸਾਰੀਆਂ ਗੱਲਾਂ ਉਲਟ ਹੋ ਗਈਆਂ ਪਿਤਾ ਕਦੇ ਵੀ ਖੁਸ਼ ਨਹੀਂ ਹੋਵੇਗਾ ਬੇਟਾ ਇਹ ਕਨੀਸ਼ਨਾ ਆ ਕਮਰੇ ਆ ਸੋਹਣੇ ਮਹਿਲ ਮੈਂ ਅੱਗ ਲਾਉਣਿਆ ਹੈ ਜਲ ਜਾਓ ਇਹ ਬੜਪਣਾ ਆਗ ਲਗੋ ਤੇ ਧੌਲ ਹਰ ਮਹਾਰਾਜ ਜੀ ਧੌਲਰਿਆਂ ਨੂੰ ਅੱਗ ਲੱਗ ਜੇ ਨਾ ਹੀ ਹਰ ਕੋ ਨਾ ਕਿ ਮੈਂ ਮਹਿਰ ਕੀ ਕਰਨੇ ਹੈ ਜੇ ਤੂੰ ਮੇਰਾ ਹੁਕਮ ਹੀ ਨਹੀਂ ਮੰਨਦਾ ਮੈਨੂੰ ਦੁਖੀ ਕਰਦਾ ਹੈ ਗੁਰੂ ਮਹਾਰਾਜ ਦਾ ਅਦਬ ਹੈ ਗੁਰੂ ਦਾ ਹੁਕਮ ਜੋ ਗੁਰੂ ਮਹਾਰਾਜ ਸਾਨੂੰ ਕਹਿੰਦੇ ਨੇ ਤੇ ਹੁਣ ਕਹਿੰਦੇ ਕੀ ਨੇ ਹੁਣ ਇਹ ਤਾਂ ਆਪਾਂ ਦਾ ਨਿਸ਼ਾ ਹੈ ਨਾ ਸਿੱਖ ਜਗਤ ਦਾ ਬਾਣੀ ਗੁਰੂ ਗੁਰੂ ਹੈ ਬਾਣੀ ਕਿਉਂਕਿ ਹੁਕਮ ਕਰ ਦਿੱਤਾ ਮਹਾਰਾਜ ਜੀ ਨੇ ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਰਿਆਂ ਨੂੰ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨਣਾ ਭਾਈ, ਪਰ ਹੁਣ ਗੁਰੂ ਮੰਨ ਲਿਆ ਇੰਨਾ ਹੀ ਹੁੰਦਾ ਵੀ ਮੱਥਾ ਟੇਕ ਕੇ ਤੇ ਘਰਾਂ ਨੂੰ ਮੁੜ ਜਾਓ ਜਾਂ ਲੰਗਰ ਛਕ ਲਓ ਤੇ ਮੁੜ ਜਾਓ, ਕੀਰਤਨ ਸੁਣ ਲਿਆ ਤੇ ਮੁੜ ਜਾਓ? ਨਹੀਂ, ਗੁਰੂ ਦਾ ਅਦਬ ਹੈ, ਗੁਰੂ ਮਹਾਰਾਜ ਦਾ ਹੁਕਮ ਮੰਨ ਕੇ ਫੇਰ ਸਮਝਾਂਗੇ ਵੀ ਹਾਂ ਅਸੀਂ ਗੁਰੂ ਮਹਾਰਾਜ ਗੁਰਬਾਣੀ ਨੂੰ ਗੁਰੂ ਮੰਨਦੇ ਹਾਂ। ਗੁਰਬਾਣੀ ਕਹੇ ਗੁਰੂ ਸਾਡਾ ਕੀ ਕਹਿੰਦਾ, ਫਿਰ ਉਹ ਸੇਵਕ ਜਨ ਮੰਨਣਾ, ਉਹ ਸੇਵਕ ਮੰਨ ਲੈਂਦੇ ਨੇ। ਫਿਰ ਮਹਾਰਾਜ ਜੀ ਕਹਿੰਦੇ ਪ੍ਰਤੱਖ ਗੁਰੂ, ਪ੍ਰਤੱਖ ਗੁਰੂ ਗ੍ਰੰਥ ਹੈ ਮਹਾਰਾਜ ਜੀ, ਜਿਹੜੇ ਗੁਰੂ ਦਾ ਹੁਕਮ ਗੁਰਬਾਣੀ ਦਾ ਮੰਨਦੇ ਨੇ ਉਹ ਪਾਰ ਉਤਾਰਾ ਕਰ ਦਿੰਦੇ ਨੇ, ਪ੍ਰਤੱਖ ਗੁਰੂ ਨਿਸਤਾਰ ਹੈ। ਤੇ ਗੁਰੂ ਹੁਣ ਕੀ ਕਹਿੰਦਾ ਆਓ ਇਹ ਵੀ ਆਪਾਂ ਵਿਚਾਰ ਕਰ ਲਈਏ। ਅੰਮ੍ਰਿਤ ਪੀਓ ਸਦਾ ਸ਼ਿਵ ਜੀ, ਅੰਮ੍ਰਿਤ ਪੀਓ ਸਦਾ ਚਿਰ ਜੀਵੋ। ਸਦਾ ਦਾ ਜੀਵਨ ਅੰਮ੍ਰਿਤ ਦੇ ਅਖਰੀ ਅਰਥ ਨੇ ਮ੍ਰਿਤੂ ਤੋਂ ਰਹਿਤ ਹੋ ਜਾਣਾ, ਅੰਮ੍ਰਿਤ ਮਰਦੇ ਨਹੀਂ, ਅੰਮ੍ਰਿਤ ਪੀਣ ਵਾਲੇ ਕਦੇ ਮਰਦੇ ਨਹੀਂ। ਜਦੋਂ ਮੀਰ ਮਨੂ ਨੇ ਐਲਾਨ ਕਰ ਦਿੱਤਾ ਹਿੰਦੁਸਤਾਨ ਵਿੱਚੋਂ ਪੰਜਾਬ ਵਿੱਚੋਂ ਸਿੱਖਾਂ ਦਾ ਮਲੀਆ ਮੇਟ ਕਰ ਦਿੱਤਾ, ਸਿੱਖ ਮੁਕਾ ਦਿੱਤੇ, ਸਿੱਖ ਖਤਮ ਕਰ ਦਿੱਤੇ, ਬੀਜ ਨਾਸ਼ ਕਰ ਦਿੱਤਾ, ਪਰ ਸਿੰਘ ਉਹਦੀ ਨਾਦਾਨੀ ਤੇ ਹੱਸਦੇ ਨੇ। ਉਹ ਮੀਰ ਮਨ ਨੂੰ ਕਿਹੜੇ ਭੁਲੇਖੇ ਜਾਦੋਂ, ਤੂੰ ਸਾਨੂੰ ਜਿੰਨਾ ਮਰਜ਼ੀ ਮਾਰ ਦੇ ਪਰ ਅਸੀਂ ਮੁੱਕਾਂਗੇ ਨਹੀਂ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਨ ਸਵਾਏ ਹੋਏ, ਕਿਉਂ ਸਾਨੂੰ ਮਾਰਨ ਵਾਲਾ ਇਹ ਸੰਸਾਰਨ ਵਾਲਾ ਇਹ ਸੁਣਿਆ ਨਹੀਂ। ਅੰਮ੍ਰਿਤ ਕਿਉਂਕਿ ਅੰਮ੍ਰਿਤ ਪੀਤਾ, ਇਹਨੂੰ ਕਹਿੰਦੇ ਆਵੇ ਹਿਆਤ, ਆਵੇ ਹਿਆਤ। ਜਿਹੜਾ ਅੰਮ੍ਰਿਤ ਪੀ ਲੈਂਦਾ ਹੈ ਉਹਨੂੰ ਕਦੇ ਮੌਤ ਆ ਨਹੀਂ ਸਕਦੀ। ਜਦ ਜਿਹੜਾ ਇਤਿਹਾਸ ਹੈ ਹਿੰਦੂ ਮਤ ਦਾ, ਉਹਦੇ ਵਿੱਚ ਇਹ ਹੋਈ ਹੈ, ਜਦੋਂ ਕਹਿੰਦੇ ਸਮੁੰਦਰ ਨੂੰ ਰਿੜਕਿਆ 14 ਰਤਨ ਨਿਕਲੇ, ਅੰਮ੍ਰਿਤ ਨਿਕਲਿਆ, ਤੇ ਅੰਮ੍ਰਿਤ ਹੁਣ ਰੌਲਾ ਪੈ ਗਿਆ ਦੇਵਤਿਆਂ ਦਾ ਤੇ ਦੈਂਤਾਂ ਦਾ। ਕਹਿੰਦੇ ਦੈਂਤਾਂ ਨੇ ਅੰਮ੍ਰਿਤ, ਰਾਕਸ਼ਾਂ ਨੇ ਅੰਮ੍ਰਿਤ ਪੀ ਲਿਆ, ਦੋ ਇੱਕ ਨੇ ਪੀ ਲਿਆ, ਤੇ ਚੰਦਰਮਾ ਨੇ ਕਹਿੰਦੇ ਸ਼ਿਕਾਇਤ ਕਰ ਦਿੱਤੀ ਵਿਸ਼ਨੂੰ ਭਗਵਾਨ ਦੇ ਬਾਅਦ, ਮਹਾਰਾਜ ਜੀ ਆ ਅੰਮ੍ਰਿਤ ਪੀ ਗਿਆ। ਉਸ ਵੇਲੇ ਵਿਸ਼ਨੂੰ ਨੇ ਕਹਿੰਦੇ ਉਹਦੇ ਸੁਦਰਸ਼ਨ ਚੱਕਰ ਮਾਰਿਆ, ਪਰ ਉਹਨਾਂ ਨੇ ਅੰਮ੍ਰਿਤ ਪੀ ਲਿਆ ਸੀ। ਹੁਣ ਜੇ ਪੀ ਲਿਆ ਤੇ ਮਰਨ ਦਾ ਮਤਲਬ ਵੀ ਕੋਈ ਨੀ। ਕਹਿੰਦੇ ਜੇ ਸੁਦਰਸ਼ਨ ਚੱਕਰ ਮਾਰਿਆ, ਮਾਰਨ ਵਾਸਤੇ ਇੱਕ ਦੇ ਦੋ ਬਣ ਗਏ, ਰਾਹੂ ਤੇ ਕੇਤੂ। ਖੈਰ ਇਹ ਮਿਥਿਹਾਸ ਹੈ, ਕਹਿਣ ਦਾ ਭਾਵ ਤਾਂ ਇਹ ਹੈ ਵੀ ਅੰਮ੍ਰਿਤ ਪੀਣ ਵਾਲੇ ਕਦੇ ਮਰਦੇ ਨਹੀਂ, ਉਹ ਅਮਰ ਹੋ ਜਾਂਦੇ ਹਨ। ਇੱਥੇ ਮੀਰ ਮਨੂੰ ਇਸ ਤਰ੍ਹਾਂ ਚੈਲੰਜ ਕਰਦੇ ਨੇ। ਇਹ ਧਰਤੀ ਜੀਤਾਂ ਦੀ ਕਿਹੜਾ ਜੰਮਿਆ ਜੁਮਾਰ ਮੁਕਾਵੇ, ਧਰਤੀ ਜੀਤਾਂ ਦੀ ਕਿਹੜਾ ਜੰਮਿਆ ਜੁਮਾਰ ਮੁਕਾਵੇ, ਧਰਤੀ ਜੀਤਾਂ ਦੀ ਕਿਹੜਾ ਜੰਮਿਆ ਜੁਮਾਰ ਮੁਕਾਵੇ, ਜੀਤਾਂ ਦੀ ਕਿਹੜਾ ਜੰਮਿਆ ਜੁਮਾਰ ਮੁਕਾਵੇ। ਨਹੀਂ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਕਾਹਦਾ ਜਿਉਣਾ ਉਹ ਗੁਲਾਮਾਂ ਦੀ ਕੋਈ ਜ਼ਿੰਦਗੀ ਹੁੰਦੀ ਹੈ? ਫਰੀਦ ਸਾਹਿਬ ਜੀ ਨੇ ਹਾਲਾਂਕਿ ਜੰਗਲਾਂ ਵਿਚ ਰਹਿੰਦੇ ਨੇ, ਇਹ ਗੱਲ ਤਾਂ ਉਨ੍ਹਾਂ ਨੇ ਵੀ ਅਨੁਭਵ ਕੀਤੀ। ਫਰੀਦਾ ਵਾਰ ਪਰਾਇਆ ਵੈਸਣਾ ਥਾਂ ਹੀ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਦੀ ਜੇ ਮੈਨੂੰ ਦੂਸਰਿਆਂ ਦੇ ਦਰ ਤੇ ਭਟਕਣ ਵਾਸਤੇ ਹੀ ਜਨਮ ਦਿੱਤਾ ਹੈ, ਫਿਰ ਉਹ ਜੀਵਨ ਨਾਲੋਂ ਤਾਂ ਮੌਤ ਹਜ਼ਾਰ ਦਰਜੇ ਚੰਗੀ ਹੈ। ਫਿਰ ਇਹ ਜੀਵਨ ਜੋ ਗੁਰੂ ਮਹਾਰਾਜ ਸਾਨੂੰ ਦਿੰਦੇ ਨੇ, ਇਹਨੂੰ ਭਾਈ ਜਿਉਣਾ ਆ ਗਿਆ ਗੁਰੂ ਨਾਨਕ ਦੀ ਜੁਗਤੀ ਦੁਆਰਾ, ਤੇ ਉਨ੍ਹਾਂ ਨੂੰ ਮਰਨਾ ਵੀ ਆ ਗਿਆ। ਉਨ੍ਹਾਂ ਦਾ ਮਰਿਆ ਫਿਰ ਲੇਖੇ ਵਿਚ ਹੈ, ਮਨਮੁਖ ਮਰਨ ਵਿਗਾੜਿਆ। ਦੁਨੀਆਂ ਮਰਦੀ ਜ਼ਰੂਰ ਹੈ, ਕਬੀਰ ਸਾਹਿਬ ਜੀ ਕਹਿੰਦੇ, ਪਰ ਮਰ ਪੀ ਨਾ ਜਾਣਾ ਕੋਏ, ਕਿਸੇ ਨੂੰ ਮਰਨਾ ਨਾ ਆਇਆ, ਐਸੇ ਮਰੋ ਜੇ ਬਾਹਰ ਨਾ ਮਰਨਾ। ਉਹ ਮੌਤ ਹੈ ਜਿਹਦੇ ਵਿਚ ਫੇਰ ਮੌਤ ਨਹੀਂ, ਬਸ ਉਹ ਮਿਲਦੀ ਹੈ ਜਿਉਂਦਿਆਂ ਦੀ। ਮਰਨ ਮੁਕਤ ਕਿਨ ਪਾਈ, ਮਰਿਆਂ ਤੋਂ ਗੁਰਮਤ ਨੇ ਮੁਕਤੀ ਨਹੀਂ ਮੰਨੀ, ਜਿਉਂਦਿਆਂ ਨੂੰ ਹੀ ਮੁਕਤੀ ਮਿਲਣੀ ਹੈ। ਜੀਵਨ ਮੁਕਤ ਜਿਉਂਦਿਆਂ ਦੀ ਮੁਕਤੀ ਹੈ ਇੱਥੇ। ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਐ। ਸੋ ਇਸ ਕਰਕੇ ਮਹਾਰਾਜ ਜੀ ਨੇ ਸਾਨੂੰ ਜਿਉਣ ਦਾ ਢੰਗ ਸਿਖਾਇਆ ਹੈ ਤੇ ਸਾਨੂੰ ਮਰਨ ਦੀ ਵੀ ਯੁਗਤੀ ਸਿਖਾਈ ਹੈ। ਕਬੀਰ, ਮਰਤਾ ਮਰਤਾ ਜਗ ਮੂਆ, ਮਰ ਪੀ ਨਾ ਜਾਣਨਾ ਕੋਏ, ਐਸੀ ਮਰਨੀ ਜੋ ਮਰੈ ਬਾਹਰ ਨਾ ਮਰਨਾ ਹੋਏ। ਤਾਂ ਤੇ ਉਹ ਯੁਗਤੀ ਸਾਨੂੰ ਗੁਰੂ ਦੇ ਘਰ ਜਨਮ ਲੈਣ ਤੋਂ ਬਾਅਦ ਹੀ ਪ੍ਰਾਪਤ ਹੋਣੀ ਹੈ। ਜੇ ਜਨਮ ਲੈ ਲਾਂਗੇ ਤੇ ਗੁਰੂ ਦੇ ਢੰਗ ਨਾਲ ਮੌਤ ਵੀ ਸਾਨੂੰ ਆ ਜਾਵੇਗੀ ਉਸੇ ਢੰਗ ਨਾਲ। ਜੇ ਗੁਰੂ ਦੇ ਘਰ ਜਨਮ ਹੀ ਨਹੀਂ ਲਿਆ ਤੇ ਮੌਤ ਵੀ ਫਿਰ ਉਹੀ ਕੁੱਤਿਆਂ ਵਰਗੀ ਮੌਤ ਹੀ ਹੋਣੀ ਆ ਫਿਰ, ਗੁਰਸਿੱਖਾਂ ਵਾਲੀ ਮੌਤ ਨਹੀਂ। ਗੁਰੂ ਮਹਾਰਾਜ ਸਾਨੂੰ ਜੀਵਨ ਦੇਣਗੇ ਤੇ ਫਿਰ ਨਾਲ ਮਰਨ ਦਾ ਵੀ ਢੰਗ ਦੱਸ ਦੇਣਗੇ। ਫਿਰ ਗੁਰਸਿੱਖ ਚਾਹ ਨਾਲ ਕਹਿ ਦੇਵੇਗਾ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ। ਜਿਨ੍ਹਾਂ ਨੇ ਆਨੰਦ ਮੰਨਿਆ ਸੀ ਉਨ੍ਹਾਂ ਨੇ ਬੰਦ ਕਢਵਾਏ ਨੇ, ਉਹੀ ਚਰਖਣੀਆਂ ਤੇ ਚੜੇ ਨੇ, ਉਹੀ ਦੇਗਿਆਂ ਵਿਚ ਉਬਲੇ ਨੇ, ਉਨ੍ਹਾਂ ਨੇ ਓਪਰੀਆਂ ਲਹਾਈਆਂ ਨੇ ਸਾਧ ਸੰਗਤ। ਜਿਨ੍ਹਾਂ ਨੂੰ ਪਤਾ ਸੀ ਮੇਰੇ ਮਨ ਆਨੰਦ, ਉਨ੍ਹਾਂ ਨੇ ਮੌਤ ਨੂੰ ਆਨੰਦ ਮੰਨਿਆ। ਕੋਈ ਕਹਿ ਦੇਗਾ? ਕੋਈ ਥਰ ਥਰ ਕੰਬਦੀ ਹੈ ਦੁਨੀਆਂ ਮੌਤ ਦਾ ਨਾਂ ਸੁਣ ਕੇ, ਪਰ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਬੀਰ ਜਿਸ ਮਰਨੇ ਤੇ ਜਗ ਡਰੈ, ਕਬੀਰ ਮਰਤਾ ਮਰਤਾ ਜਗ ਮੂਆ, ਮਰ ਪੀ ਨਾ ਜਾਣਨਾ ਕੋਏ, ਤੇ ਜਾਂ ਫਿਰ ਗੁਰੂ ਦੇ ਦਰ ਤੇ ਮਰ ਜਾ ਤੂੰ। ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕਹਿ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਵਾਰ। ਤੋ ਇਸ ਕਰਕੇ ਸਾਨੂੰ ਜੇ ਅਸਲੀ ਜੀਵਨ ਦੀ ਲੋੜ ਹੈ ਤੇ ਸਾਨੂੰ ਫਿਰ ਅੰਮ੍ਰਿਤ ਪੀਣਾ ਪਵੇਗਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਸਦਾ ਦਾ ਜੀਵਨ ਜਿਹਨੂੰ ਅਮਰ ਪਦ ਵੀ ਕਹਿੰਦੇ ਨੇ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਗੋਬਿੰਦ ਰਾਏ 1699 ਈਸਵੀ ਕੇਸਗੜ੍ਹ ਦੀ ਠੇਰੀ ਤੇ ਨੰਗੀ ਸ੍ਰੀ ਸਾਹਿਬ ਲੈ ਕੇ ਆਵਾਜ਼ ਦਿੱਤੀ ਹੈ, ਗੁਰੂ ਨਾਨਕ ਦੇ ਕਹਾਉਣ ਵਾਲੇ ਗੁਰ ਸਿੱਖੋ ਆਓ, ਧਰਮ ਦੀ ਖਾਤਰ ਇੱਕ ਸੂਰਮੇ ਦੇ ਸਿਰ ਦੀ ਲੋੜ ਹੈ ਅੱਜ ਤੁਹਾਨੂੰ, ਉੱਠੋ ਕੋਈ ਸੂਰਮਾ ਦਿਓ ਸਿਰ ਆਪਣਾ, ਤੇ ਜੇ ਸਿਰ ਦਿਓਗੇ ਤੁਹਾਨੂੰ ਅੰਮ੍ਰਿਤ ਮਿਲੇਗਾ, ਜੇ ਸਿਰ ਦਿਓਗੇ ਤੁਹਾਨੂੰ ਜੀਵਨ ਮਿਲੇਗਾ। ਤੇ ਹੈਰਾਨ ਹੋ ਗਏ ਸੁਣਨ ਵਾਲੇ ਜਿਹੜੇ ਕੱਚੇ ਪਿੱਲੇ ਸਨ, ਬਈ ਹੱਦ ਹੋ ਗਈ, ਇੱਕ ਪਾਸੇ ਨੰਗੀ ਸ੍ਰੀ ਸਾਹਿਬ ਲੈ ਕੇ ਮਹਾਰਾਜ ਜੀ ਖੜੇ ਨੇ, ਸਿਰ ਨੂੰ ਧੜ ਤੋਂ ਲਹਿਦਾ ਕਰਨ ਵਾਸਤੇ ਤਿਆਰ ਹਨ, ਤੇ ਨਾਲ ਦੂਸਰੀ ਗੱਲ ਇਹ ਕਹਿੰਦੇ ਨੇ ਤੁਹਾਨੂੰ ਜੀਵਨ ਮਿਲੇਗਾ, ਇਹ ਕਿਵੇਂ ਹੋ ਸਕਦਾ? ਮਾਰ ਕੇ ਫੇਰ ਜੀਵਨ ਕਿਵੇਂ ਦੇ ਦੇਣਗੇ? ਜੇ ਜੀਵਨ ਦੇਣਾ ਮਾਰ ਕੇ ਹੀ ਤੇ ਆ ਰੱਬ ਦਾ ਦਿੱਤਾ ਜੀਵਨ ਸਾਨੂੰ ਮਾੜਾ ਹੈ? ਸੋਚਦੇ ਨੇ ਥੋੜੀ ਬੁੱਧੀ ਵਾਲੇ, ਜਿਵੇਂ ਡਾਕਟਰ ਦੇ ਹੱਥ ਵਿੱਚ ਛੁਰੀ ਫੜੀ ਹੈ ਨਾ, ਉਹ ਤਾਂ ਆਪਰੇਸ਼ਨ ਕਰਨ ਨੂੰ ਤਿਆਰ ਹੈ, ਉਹ ਦਿੰਦਾ ਜੀਵਨ, ਪਰ ਅਗਿਆਨੀ ਬੰਦਾ ਕਹੇਗਾ ਇਹ ਤਾਂ ਮੇਰਾ ਹੁਣ ਕੀਰਤਨ ਥੋਲਾ ਪੜ ਦੇਗਾ, ਇਹ ਤਾਂ ਮੇਰੇ ਛੁਰੀ ਮਾਰ ਦੇਣੀ ਹੈ। ਪਰ ਉਹਨੂੰ ਨਹੀਂ ਪਤਾ ਇਹਦੀ ਛੁਰੀ ਵਿੱਚ ਹੀ ਜੀਵਨ ਹੈ, ਗੁਰੂ ਦੀ ਤਲਵਾਰ ਦੇ ਵਿੱਚ ਹੀ ਅੰਮ੍ਰਿਤ ਸੀ। ਪਰ ਜਿਨ੍ਹਾਂ ਨੂੰ ਨਹੀਂ ਸਮਝ ਸੀ ਉਹ ਵਿਚਾਰੇ ਤੰਬੂ ਪਾੜ ਕੇ ਭੱਜ ਗਏ ਸਾਧ ਸੰਗਤ ਇਤਿਹਾਸ ਇਹ ਦੱਸਦਾ, ਅੱਧੇ ਤੋਂ ਜ਼ਿਆਦਾ ਪੰਡਾਲ ਖਾਲੀ ਹੋ ਗਿਆ। ਪਰ ਜਿਨ੍ਹਾਂ ਨੂੰ ਪਤਾ ਸੀ ਗੁਰੂ ਦੀ ਤਲਵਾਰ ਦੇ ਵਿੱਚ ਵੀ ਜੀਵਨ ਹੈ, ਉਹ ਭਾਈ ਦਇਆ ਰਾਮ ਜੀ ਭੱਜ ਕੇ ਆਏ ਹਨ, ਮਹਾਰਾਜ ਦੇ ਚਰਨਾਂ ਵਿੱਚ ਖੜੇ ਨੇ। ਜੈਸੀ ਆਗਿਆ ਕੀਨੀ ਠਾਕੁਰ, ਤੇਤੇ ਮੁੱਖ ਨਹੀਂ ਮੋੜਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਆਹੂ ਕੋ ਦੌੜਿਓ। ਭੱਜ ਕੇ ਆ ਕੇ ਚਰਨਾਂ ਵਿੱਚ ਮਹਾਰਾਜ ਜੀ ਦਾਸ ਦਾ ਸਿਰ ਹਾਜ਼ਰ ਹੈ, ਲੈ ਲੋ ਸਿਰ। ਮਹਾਰਾਜ ਜੀ ਕਹਿੰਦੇ ਬੜਾ ਚਾਹ ਹੈ ਤੈਨੂੰ, ਮਹਾਰਾਜ ਜੀ ਹੋਰ ਕੀ ਚਾਹੀਦਾ? ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਣ, ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ। ਮਹਾਰਾਜ ਜੀ ਜੇ ਸਿਰ ਦਿੱਤਿਆਂ ਤੁਸੀਂ ਖੁਸ਼ ਹੋ ਜਾਓ, ਗੁਰੂ ਦੀ ਖੁਸ਼ੀ ਐਵੇਂ ਨਹੀਂ ਮਿਲਦੀ ਸਾਧ ਸੰਗਤ, ਗੁਰੂ ਦੀ ਨਾਰਾਜ਼ਗੀ ਪੱਲੇ ਪਾ ਕੇ ਤੁਰੇ ਫਿਰਦੇ ਆ। ਗੁਰੂ ਦੀ ਖੁਸ਼ੀ ਮਿਲਦੀ ਹੈ ਕਰੋੜਾਂ ਜਨਮ ਧਾਰਨ ਕਰਕੇ, ਤੇ ਗੁਰੂ ਦੇ ਹੁਕਮਾਂ ਤੇ ਫੁੱਲ ਚੜਾ ਕੇ, ਤਾਂ ਕਿਤੇ ਗੁਰੂ ਖੁਸ਼ ਹੁੰਦਾ ਸਾਧ ਸੰਗਤ। ਮਹਾਰਾਜ ਜੀ ਨੂੰ ਕਹਿਣ ਲੱਗੇ ਦਇਆ ਰਾਮ ਜੀ, ਮਹਾਰਾਜ ਜੀ ਇਹ ਤਾਂ ਬੜਾ ਸਸਤਾ ਸੌਦਾ ਹੈ, ਜੇ ਸਿਰ ਲੈ ਕੇ ਤੁਸੀਂ ਖੁਸ਼ੀਆਂ ਪੱਲੇ ਪਾ ਦਿਓ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਜ਼ਰ ਕਰੇ ਤੁਹਾਡੀ ਨਜ਼ਰੇ ਕਰਮ ਬਖਸ਼ਿਸ਼ ਹੋ ਜਾਵੇ, ਮਹਾਰਾਜ ਜੀ ਸਿਰ ਲੈ ਲਓ ਤੁਹਾਡੇ ਹੁਕਮਾਂ ਤੋਂ। ਮਹਾਰਾਜ ਜੀ ਇੱਕ ਨਹੀਂ ਕਰੋੜਾਂ ਜਵਾਨੀਆਂ ਵਾਰੀਆਂ ਜਾ ਸਕਦੀਆਂ ਹਨ। ਫਰੀਦਾ ਜੋਵਨ ਜਾਂਦੇ ਨਾ ਡਰਾਂ, ਜੇ ਸੌ ਪ੍ਰੀਤ ਨਾ ਜਾਏ। ਜੋਵਨ ਦੀ ਕੀ ਪਰਵਾਹ ਹੈ, ਪਰ ਮੇਰੀ ਪ੍ਰੀਤ ਨਹੀਂ ਟੁੱਟਣੀ ਚਾਹੀਦੀ ਗੁਰੂ ਨਾਲੋਂ। ਕਿੱਤੀ ਜੋਵਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਪ੍ਰੀਤ ਸਾਹਿਬ ਜੀ ਕਹਿੰਦੇ ਕਰੋੜਾਂ ਜਵਾਨੀਆਂ ਸੁੱਕ ਗਈਆਂ, ਕਮਲਾ ਗਈਆਂ, ਨਸ਼ਟ ਭ੍ਰਸ਼ਟ ਹੋ ਗਈਆਂ ਗੁਰੂ ਦੇ ਪ੍ਰੀਤ ਤੋਂ ਬਿਨਾਂ। ਤੇ ਜਿਨ੍ਹਾਂ ਨੂੰ ਪ੍ਰੀਤ ਹੈ ਤਾਂ ਜੁੜੇ ਹੋਏ ਨੇ, ਉਹ ਕੋਈ ਕੇਸਦਾੜੀ ਥੋੜੀ ਮਨਾਉਂਦੇ ਨੇ, ਉਹ ਕੋਈ ਪਦ ਥੋੜੀ ਹੋਏ ਨੇ, ਕਿ ਉਹਨਾਂ ਨੂੰ ਪਤਾ ਹੈ ਗੁਰੂ ਕੀ ਮੋਹਰ ਹੈ, ਇਹ ਉਹਨਾਂ ਨੂੰ ਪਤਾ ਹੈ ਗੁਰੂ ਦੀ ਖੁਸ਼ੀ ਇਸੇ ਵਿੱਚ ਹੈ। ਕਿਸੇ ਫਕੀਰ ਨੇ ਪੁੱਛਿਆ ਸੀ ਮਹਾਰਾਜ ਜੀ ਤੁਸੀਂ ਬਹੁਤੀਆਂ ਬਖਸ਼ਿਸ਼ਾਂ ਬਹੁਤੀਆਂ ਖੁਸ਼ੀਆਂ ਕਿਹਦੇ ਤੇ ਕਰਦੇ ਹੋ, ਕਦੋਂ ਦਿਆਲ ਹੁੰਦੇ ਹੋ ਤੁਸੀਂ? ਤੇ ਮਹਾਰਾਜ ਜੀ ਨੇ ਫਿਰ ਉੱਥੇ ਫਕੀਰ ਪ੍ਰਸ਼ਨ ਕਰਦਾ, ਮਹਾਰਾਜ ਜੀ ਉੱਤਰ ਦਿੰਦੇ ਹਨ, ਦਸੀ ਦਸ਼ਮੇਸ਼ ਪਿਤਾ ਸੀਰੇ ਨਾਲ ਪਿਆਰ ਤੇਰਾ, ਸੀਰੇ ਨਾਲ ਪਿਆਰ ਤੇਰਾ, we'll be right back. ਅਸੀਂ ਦਸ਼ਵੇਸ਼ ਪਿਤਾ ਕਿਹਦੇ ਨਾਲ ਪਿਆਰ ਤੇਰਾ ਆਏ ਕੇ ਫਕੀਰ ਇੱਕ ਅਰਜ਼ ਗੁਜ਼ਾਰਦਾ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ ਕੁੱਤਾਂ ਨਾਲ ਪਿਆਰ ਹੁੰਦਾ ਜੰਗ ਚ ਨਾ ਵਾਰਦਾ ਮਾਇਆ ਨਾਲ ਪਿਆਰ ਹੁੰਦਾ ਨਦੀਆਂ ਚ ਰੋੜਦਾ ਨਾ ਪੁਰੀ ਨਾਲ ਪਿਆਰ ਹੁੰਦਾ ਆਨੰਦ ਨਾ ਵਿਸਾਰਦਾ ਹੱਥ ਅੱਗੋਂ ਕਿਹਾ ਗੁਰੂ ਦਸ਼ਮੇਸ਼ ਜੀ ਨੇ ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਧਾਰਦਾ ਭਾਈ ਮੈਨੂੰ ਤਾਂ ਅੰਮ੍ਰਿਤ ਪਿਆਰਾ ਲੱਗਦਾ ਮੈਨੂੰ ਤਾਂ ਰਹਿਤ ਪਿਆਰੀ ਹੈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰੋ ਨਾਹੀਂ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ ਜਿਨ੍ਹਾਂ ਦੀ ਗੁਰੂ ਨਾਲ ਪ੍ਰੀਤ ਹੈ ਉਹ ਸਾਧਸੰਗ ਗੁਰੂ ਤੋਂ ਟੁੱਟਦੇ ਨਹੀਂ ਤੋੜ ਹੀ ਨਾ ਟੁੱਟੇ ਕੋਈ ਤੋੜਨ ਦੀ ਕੋਸ਼ਿਸ਼ ਵੀ ਕਰੇ ਤਾਂ ਨਹੀਂ ਟੁੱਟਦੀ ਪ੍ਰੀਤ ਐਸੀ ਹੈ ਚੋਰ ਹੀ ਨਾ ਛੁੱਟੇ ਐਸੀ ਮਾਧੋ ਖਿੰਚ ਤਨੀ ਐਸੀ ਪ੍ਰੀਤ ਗੁਰੂ ਦੇ ਨਾਲ ਐਸੀ ਗੰਢ ਪਾਈ ਹੈ ਜਿਹਨੂੰ ਕਦੇ ਕੋਈ ਖੋਲ ਹੀ ਨਹੀਂ ਸਕਦਾ ਫਿਰ ਕੋ ਵੀ ਨੇ ਜਿਹੜੇ ਚਾਹ ਦੀ ਪਿਆਲੀ ਪਿੱਛੇ ਸਿੱਖੀ ਧਰਮ ਨੂੰ ਛੱਡ ਦਿੰਦੇ ਨੇ ਉਹ ਵੀ ਹੈਗੇ ਨੇ ਜਿਹੜੇ ਕਹਿੰਦੇ ਲਓ ਜੀ ਵੀਜ਼ਾ ਲੱਗਿਆ ਨੀ ਅਜੇ ਅਮਰੀਕਾ ਜਾਣਾ ਕਨੇਡਾ ਜਾਣਾ ਕਿਉਂ ਬਈ ਤੈਨੂੰ ਕੀ ਹੋ ਗਿਆ ਕਹਿੰਦੇ ਜੀ ਬਾਹਰ ਜਾਣਾ ਲਓ ਜੀ ਗੁਰੂ ਨੂੰ ਪਹਿਲਾਂ ਹੀ ਛੱਡ ਦਿੱਤਾ ਕਿਉਂਕਿ ਅਸਲੀ ਗੁਰੂ ਨਾਲ ਪ੍ਰੀਤ ਪਾਈ ਹੋਈ ਨਹੀਂ ਸੀ ਕਈ ਕਹਿੰਦੇ ਜੀ ਅੰਮ੍ਰਿਤ ਟੁੱਟ ਗਿਆ ਅੰਮ੍ਰਿਤ ਕਾਹਦਾ ਜਿਹੜਾ ਟੁੱਟ ਜੇਗਾ ਉਹ ਕੋਈ ਕੱਚਾ ਧਾਗਾ ਹੈ ਅੰਮ੍ਰਿਤ ਨਹੀਂ ਟੁੱਟਿਆ ਤੂੰ ਟੁੱਟ ਗਿਆ ਗੁਰੂ ਨਾਲੋਂ ਤੂੰ ਟੁੱਟ ਨਹੀਂ ਗਿਆ ਤੂੰ ਜੁੜਿਆ ਹੀ ਨਹੀਂ ਸੀ ਜਿਹੜੇ ਜੁੜੇ ਹਨ ਉਹ ਟੁੱਟਦੇ ਨਹੀਂ ਹੁੰਦੇ ਸਾਧ ਸੰਗਤ ਬੰਦ ਬੰਦ ਕੱਟੇ ਗਏ ਚਰਕਣੀਆਂ ਤੇ ਚੜ ਗਏ ਨੀਹਾਂ ਵਿੱਚ ਚਿਣੇ ਗਏ ਪਰ ਉਹ ਟੁੱਟ ਗਏ ਟੁੱਟਦੇ ਤਾਂ ਕੱਚੇ ਪਿੱਲੇ ਜਿਹੜੇ ਪਹਿਲਾਂ ਹੀ ਕੱਚੇ ਨੇ ਝੜ ਝੜ ਪਾਉਂਦੇ ਕੱਚੇ ਬਿਰ ਹੀ ਕੱਚੇ ਨੇ ਉਹ ਤਾਂ ਝੜ ਗਏ ਨੇ ਹਲੂਣੇ ਨਾਲ ਦੇ ਇੱਕ ਹਲੂਣਾ ਹੀ ਦਿੱਤਾ ਕਲਗੀਧਰ ਪਾਤਸ਼ਾਹ ਨੇ ਆਓ ਵੀ ਦਿਓ ਸਿਰ ਅਜੇ ਤਾਂ ਉਦੋਂ ਹੀ ਝੜ ਗਏ ਜਿਹੜਾ ਕੁਣਕਾ ਖਾਣ ਵਾਲੇ ਸਨ ਨਾ ਵੀ ਸੋਹਣਾ ਕੜਾ ਪ੍ਰਸ਼ਾਦ ਮਿਲਦਾ ਮੌਜਾਂ ਨਾਲ ਚਲੋ ਜੀ ਠੀਕ ਹੈ ਪਰ ਮਾੜਾ ਜਿਹਾ ਹਲੂਣਾ ਦਿੱਤਾ ਝੜ ਝੜ ਪਾਉਂਦੇ ਕੱਚੇ ਬਿਰਹੀ ਇੰਨਾ ਕਾਰਨ ਆਏ ਸਭ ਕੱਚੇ ਕੱਚੇ ਝੜ ਜਾਂਦੇ ਕੱਚੇ ਕੱਚੇ ਝੜ ਜਾਂਦੇ ਸਭ ਕੱਚੇ ਜੇ ਮੁੱਖ ਨਾ ਮੋੜਨ ਜਿਨੀ ਸੰਜਾਤਾ ਸਾਈ ਪਰ ਝੜ ਝੜ ਪਾਉਂਦੇ ਕੱਚੇ ਬਿਰਹੀ ਜਿੰਨਾ ਕਾਰਨ ਆਏ ਕੱਚੇ ਝੜ ਗਏ ਪੱਕੇ ਨੀ ਕਦੇ ਵੀ ਝੜਦੇ ਹੁੰਦੇ ਇਸ ਕਰਕੇ ਪੱਕੇ ਗੁਰੂ ਪੂਰੇ ਗੁਰੂ ਦੇ ਚਰਨੀ ਲੱਗੀਏ ਪੂਰੇ ਗੁਰੂ ਨੇ ਸਾਨੂੰ ਪੱਕੇ ਹੀ ਬਣਾ ਦੇਣਾ ਪੂਰਾ ਗੁਰੂ ਪੱਕੇ ਹੀ ਬਣਾ ਦਿੰਦਾ ਸਾਧ ਸੰਗਤ ਸੋ ਜੇ ਕੱਚਿਆਂ ਦੇ ਲੜ ਲੱਗਾਂਗੇ ਕੱਚਿਆਂ ਦੇ ਲੜ ਤਾਂ ਕੱਚੇ ਹੀ ਲੱਗਣਗੇ ਨਾ ਅੰਧੇ ਕੇ ਰਾਹੇ ਦੱਸਿਆ ਅੰਧਾ ਹੋਏ ਸੋ ਜਾਏ ਮਹਾਰਾਜ ਜੀ ਦਾ ਬਚਨ ਹੈ ਅੰਨੇ ਰਸਤਾ ਦੱਸਦੇ ਨੇ ਤੇ ਤੁਰਨ ਵਾਲੇ ਵੀ ਅੰਨੇ ਹੀ ਨੇ ਜਗਤ ਕੀ ਭੇਡਾ ਚਾਲ ਏ ਭੇਡ ਚਾਲ ਨਹੀਂ ਤਾਂ ਹੋਰ ਕੀ ਹੈ ਪੂਰਾ ਗੁਰੂ ਪੂਰੇ ਕਲਗੀਧਰ ਪਾਤਸ਼ਾਹ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਛੱਡ ਕੇ ਜੇ ਤੁਰੇ ਫਿਰਦੇ ਆ ਤੇ ਭੇਡ ਚਾਲ ਨਹੀਂ ਹੋਰ ਕੀ ਹੈ ਹੈ ਕੀ ਉਹਨਾਂ ਕੋ ਖਾਲੀ ਢੋਲ ਨੇ ਆ ਢੋਲ ਵੱਜਦਾ ਨਾ ਅੰਦਰੋਂ ਖਾਲੀ ਹੈ ਜਿਹਨੂੰ ਭਰ ਜੀਏ ਵੱਜਣਾ ਨਹੀਂ ਇਸੇ ਤਰ੍ਹਾਂ ਛੂਛਾ ਘੱਟ ਬੋਲਦਾ ਜਿਹੜੇ ਪਖੰਡੀ ਨੇ ਉਹੀ ਰੌਲਾ ਪਾਉਂਦੇ ਨੇ ਆਓ ਜੀ ਬੜੇ ਏਜੰਟ ਛੱਡੇ ਨੇ ਮੀਡੀਆ ਵਿੱਚ ਬੜੀ ਗੱਲ ਹੈ ਉਹਨਾਂ ਦੀ ਕਰੋੜਾਂ ਰੁਪਈਆ ਆਉਂਦਾ ਤੇ ਕਰੋੜਾਂ ਖਰਚ ਹੁੰਦਾ ਅੱਜ ਸਮਾਂ ਹੀ ਐਸਾ ਬਣ ਗਿਆ ਇਸ ਕਰਕੇ ਉਹ ਖਾਲੀ ਢੋਲ ਨੇ ਛੂਛਾ ਘੱਟ ਬੋਲਾ ਭਰਿਆ ਹੋਏ ਤੋਂ ਕਾਬੂ ਹੋਣਾ ਡੋਲਾ। ਜਿਹੜੇ ਪੂਰੇ ਸਨ ਉਹ ਭੋਰੇ ਵਿਚ ਬੈਠੇ ਨੇ, ਜਿਹੜੇ ਪਖੰਡੀ ਸਨ ਬਾਈ ਗੁਰੂ ਉਹ ਬਾਹਰ ਬੈਠੇ ਨੇ। ਉਹਨੇ ਮੱਖਣ ਸ਼ਾਹ ਨੂੰ ਉਨ੍ਹਾਂ ਨੇ ਰਸਤੇ ਚ ਹੀ ਘੇਰ ਲਿਆ, ਪਰ ਉਹਦੀ ਤਸੱਲੀ ਨੀ ਹੋਈ। ਪੰਜ ਪੰਜ ਮੋਹਰਾਂ ਰੱਖਤੀਆਂ ਉਹਨੇ, ਬਸ ਉਹ ਪੰਜ ਮੋਹਰਾਂ ਚ ਹੀ ਖੁਸ਼ ਨੇ। ਪਰ ਜਦੋਂ ਪੂਰੇ ਗੁਰੂ ਦੇ ਚਰਨਾਂ ਵਿਚ ਪਹੁੰਚਿਆ ਕਿ ਮਹਾਰਾਜ ਜੀ ਮੁਸਕਰਾਏ ਨੇ, ਜਾਣਦੇ ਨੇ ਮੱਖਣ ਸ਼ਾਹ ਬਈ 500 ਦੀ ਗੱਲ ਸੀ ਨਾ, ਤੈ ਹੀ ਅਰਦਾਸ ਕੀਤੀ ਸੀ ਨਾ 500 ਮੋਹਰ ਨਮਸਕਾਰ ਕਰਾਂਗਾ, ਗੁਰੂ ਨਾਨਕ ਦੀ ਗੱਦੀ ਨੂੰ ਜਾ ਕੇ ਮੱਥਾ ਟੇਕਾਂਗਾ, ਤੇ ਹੁਣ ਅਮਾਨਤ ਵਿਚ ਖਿਆਨਤ ਕਿਉਂ ਕਰਦਾ ਬਈ। ਹਾਲਾਂਕਿ ਗੁਰੂ ਨੂੰ ਕੋਈ ਘਾਟਾ ਨੀ ਪੈ ਗਿਆ ਵੀ ਤੇਰੀ 500 ਮੋਹਰ ਦੀ ਲੋੜ ਹੈ ਮੈਨੂੰ, ਕਿ ਗੁਰੂ ਦਾ ਖੁਦ ਦਾਤਾ ਹੈ। ਗੁਰਦਾਤਾ ਗੁਰ ਹਿਵੈ ਘਰ ਗੁਰ ਦੀਪਕ ਤੇ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ। ਪਰ ਤੂੰ 500 ਕਿਹਾ ਸੀ ਨਾ, ਹੈਰਾਨ ਹੋ ਗਿਆ। ਸਤਿਗੁਰੂ ਦੇ ਵੈਸੇ ਦਰਸ਼ਨ ਕਰਕੇ ਹੀ ਉਹਦਾ ਸੰਸਾਰ ਨਿਵਿਰਥ ਹੋ ਗਿਆ ਸੀ ਵੀ ਪੂਰੇ ਗੁਰੂ ਦੇ ਚਰਨਾਂ ਵਿਚ ਆ ਗਿਆ ਮੈਂ, ਕਿਉਂ ਜਿਸ ਮਿਲਿਆ ਮਨ ਹੋਏ ਆਨੰਦ, ਹੋ ਸਤਿਗੁਰ ਕਹੀਏ। ਸਤਿਗੁਰੂ ਦੇ ਦਰਸ਼ਨ ਕਰਕੇ ਆਨੰਦ ਹੋ ਜਾਂਦਾ ਮਨ, ਮਨ ਕੀ ਦੁਬਧਾ ਬਿਨਸ ਜਾਏ ਹਰ ਪਰਮ ਪਦ ਲਈ ਹੈ। ਮੱਖਣ ਸ਼ਾਹ ਅਜੇ ਤਾਂ ਜ਼ਖਮ ਦੇਖ, ਅਜੇ ਤਾਂ ਜ਼ਖਮ ਵੀ ਅੱਲਾ ਹੈ। ਤੇ ਉਸ ਵੇਲੇ ਫਿਰ ਉਹਦੀ ਖੁਸ਼ੀ ਜਿਹੜੀ ਹੋਈ ਮੱਖਣ ਸ਼ਾਹ ਨੂੰ, ਕਿਉਂਕਿ ਪਖੰਡੀਆਂ ਦੇ ਚੁੰਗਲ ਚੋਂ ਨਿਕਲ ਗਿਆ, ਪੂਰਾ ਗੁਰੂ ਮਿਲ ਗਿਆ। ਤੇ ਕਹਿੰਦੇ ਜਾਮੇ ਵਿਚ ਸਮਾਇਆ ਨੀ, ਫਿਰ ਜਾਮੇ ਦੀਆਂ ਤਣੀਆਂ ਟੁੱਟ ਗਈਆਂ। ਮਹਾਰਾਜ ਜੀ ਨੇ ਸਮਝ ਲਿਆ ਬਈ ਹੁਣ ਇਹ ਬੇਵਸਾ ਹੋ ਗਿਆ, ਇਹਨੇ ਰੌਲਾ ਪਾਉਣ ਤੋਂ ਇੱਥੇ ਹਟ ਨਹੀਂ ਹੋਣਾ। ਮਹਾਰਾਜ ਜੀ ਨੇ ਬਚਨ ਕਰ ਦਿੱਤਾ, ਮੱਖਣ ਸ਼ਾਹ ਜੇ ਤੈ ਰੌਲਾ ਪਾਇਆ ਤੇਰਾ ਮੂੰਹ ਕਾਲਾ ਕਰਾਂਗੇ ਪਰਲੋਕ ਵਿਚ। ਸਿੱਖ ਬੜੇ ਡਾਢੇ ਨੇ, ਮਹਾਰਾਜ ਜੀ ਪਰਲੋਕ ਚ ਕਰੀ ਜਾਇਓ ਪਰ ਮੈਂ ਇੱਥੇ ਹੀ ਮੂੰਹ ਕਾਲਾ ਕਰ ਲੈਣਾ, ਖੁਦ ਹੀ ਮੂੰਹ ਕਾਲਾ ਕਰ ਲਿਆ ਆਪਦਾ, ਕਿਉਂਕਿ ਤੁਹਾਡਾ ਬਚਨ ਹੈ ਮੂੰਹ ਕਾਲਾ ਕਰਨਾ, ਮੈਂ ਆਪ ਹੀ ਕਰ ਲੈਣਾ। ਮਹਾਰਾਜ ਜੀ ਮੈਂ ਇਹ ਗਲਤੀ ਕਰਨ ਲੱਗਿਆ ਹਾਂ, ਮੈਂ ਤੁਹਾਡਾ ਬਚਨ ਮੋੜਨ ਲੱਗਿਆ ਪਰ ਮੇਥੇ ਰਹਿ ਨਹੀਂ ਹੁੰਦਾ। ਉੱਪਰ ਕੋਠੇ ਤੇ ਚੜ ਕੇ ਇੱਕੋ ਹੀ ਆਵਾਜ਼ ਦੇ ਦਿੱਤੀ ਹੈ, ਭੁੱਲੀਏ ਸੰਗ ਤੇ ਗੁਰੂ ਢੂੰਡ ਢੂੰਡੇ ਆ ਗੁਰੂ ਨੂੰ ਲੱਭਣਾ ਪੈਣਾ, ਐਵੇਂ ਨੀ ਮਿਲ ਜਾਂਦਾ ਗੁਰੂ। ਪਰ ਹੁਣ ਤਾਂ ਏਜੰਟ ਹੀ ਬਥੇਰੇ ਨੇ, ਉਹ ਪਖੰਡੀਆਂ ਦੇ ਹੋਣਗੇ, ਗੁਰੂ ਦੇ ਨਹੀਂ ਹਨ। ਖੈਰ ਪੂਰੇ ਗੁਰੂ ਦੇ ਲੜ ਲੱਗ, ਅਮਰ ਛੱਕ ਗੁਰੂ ਵਾਲਾ ਬਣ, ਕਿਉਂਕਿ ਪੂਰੇ ਗੁਰੂ ਬਿਨਾਂ ਉਧਾਰ ਨੀ ਹੋਣਾ। ਕਿਵੇਂ ਪਾਤਸ਼ਾਹ ਦੀ ਸਾਖੀ ਆਪ ਸੁਣਦੇ ਹੀ ਰਹਿ ਰਹੇ ਹੋ, ਉਹ ਜੇ ਹੁਣ ਸੱਪ ਦਾ ਉਧਾਰ ਕੀਤਾ ਮਹਾਰਾਜ ਜੀ ਨੇ, ਉਹਦੇ ਵਿਚ ਕਿਰਮ ਪਏ ਹੋਏ ਸਨ। ਮਹਾਰਾਜ ਜੀ ਕਿਰਮ ਕਿਉਂ ਪਏ ਨੇ? ਮਹਾਰਾਜ ਜੀ ਕਹਿੰਦੇ ਦੇ ਚੇਲੇ ਹਨ, ਆਪ ਡੁੱਬੇ ਚੋਂ ਵੇਦ ਮੈਂ ਚੇਲੇ ਦੀਏ ਬਹਾਏ। ਚੇਲਿਆਂ ਨੇ ਕਿਹੜਾ ਸੱਚਖੰਡ ਜਾਣਾ? ਇਹਨੂੰ ਦੁੱਧ ਲਿਆ ਕੇ ਛਕਾਉਂਦੇ ਸਨ, ਮੱਖਣ ਛਕਾਉਂਦੇ ਸਨ, ਬੱਚਿਆਂ ਨੂੰ ਮਿਲੇ ਨਾ ਮਿਲੇ, ਇਹ ਹਿਸਾਬ ਤਾਂ ਪੂਰਾ ਹੋਣਾ ਹੀ ਹੈ ਨਾ। ਰਾਈ ਰਾਈ ਦਾ ਹਿਸਾਬ ਲੈਂਦਾ ਰੱਬ, ਲੇਖਾ ਸਾਹ ਲਵਾਈ ਹੈ, ਇੱਕ ਇੱਕ ਸਵਾਸ ਦਾ ਲੇਖਾ ਲੈਣਾ ਵਾਹਿਗੁਰੂ ਨੇ। ਤੇ ਇਸ ਕਰਕੇ ਇਹ ਮਾਸ ਇਹਦਾ ਹੁਣ ਵੱਡ ਵੱਡ ਖਾਂਦੇ ਨੇ, ਇਹਦੇ ਚੇਲੇ ਹਨ। ਸੋ ਇਹੋ ਜਿਹੇ ਪਖੰਡੀਆਂ ਦੇ ਤੇ ਕੀੜੇ ਮਕੌੜੇ ਬਣਾਂਗੇ ਨਾ, ਪੂਰੇ ਗੁਰੂ ਦੇ ਲੜ ਲੱਗੀਏ, ਸਮਰੱਥ ਗੁਰੂ ਦੇ ਲੜ ਲੱਗੀਏ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਸਿੱਧ ਬੋਲਣ ਸ਼ੁਭ ਬਚਨ। ਅਖੀਰ ਸਿੱਧਾਂ ਨੂੰ ਇਹ ਗੱਲ ਕਹਿਣੀ ਪਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ ਕਾਲਯੁਗ ਅੰਦਰ ਜੋਤ ਜਗਾਈ। ਵੱਡਾ ਪੁਰਖ ਪਰਮੇਸ਼ਰ ਪ੍ਰਗਟ ਹੋਇਆ ਗੁਰੂ ਨਾਨਕ ਦੇ ਰੂਪ ਵਿਚ, ਆਪ ਨਾਰਾਇਣ। ਨਾਰਾਇਣ ਕਹਿੰਦੇ ਨਿਰਗੁਣ ਬ੍ਰਹਮ ਜਿਹੜਾ ਵਾਹਿਗੁਰੂ ਹੈ, ਰੂਪ ਰੇਖ ਰੰਗ ਤੇ ਨਿਆਰਾ, ਮਨ ਮਾਣੀ ਦੇ ਅਵਿਸ਼ੇ, ਗਿਆਨ ਇੰਦਰੀ ਦੀਆਂ ਪਕੜ ਤੋਂ ਪਰੇ ਜੋ ਹੈ ਵਾਹਿਗੁਰੂ, ਗਿਆਨ ਇੰਦਰੀਆਂ ਤੋਂ ਪਰੇ ਹੈ, ਅਨੁਭਵ ਦਾ ਵਿਸ਼ਾ ਹੈ ਉਹ ਜਿਹੜਾ ਵਾਹਿਗੁਰੂ। ਨਿਰੰਕਾਰ ਆਕਾਰ, ਆਕਾਰ ਗੁਰੂ ਨਾਨਕ ਦਾ ਬਣਾਇਆ ਉਹ ਪਰਮੇਸ਼ਰ ਨੇ। ਫਿਰ ਜਿਹੜਾ ਗੁਰੂ ਨਾਨਕ, ਜਿਹੜੇ ਕਲਗੀਧਰ ਪਾਤਸ਼ਾਹ ਨੂੰ ਪਰਮੇਸ਼ਰ ਕਹਿੰਦਾ, ਰੱਬ ਕਹਿੰਦਾ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਮੈਂ ਤੁਹਾਨੂੰ ਆਪਣਾ ਸਪੁੱਤਰ ਬਣਾ ਕੇ ਮਾਤ ਲੋਕ ਵਿਚ ਭੇਜਦਾ ਹਾਂ। ਫਿਰ ਜਿਹਦੇ ਪਰਮੇਸ਼ੁਰ ਸਪੁੱਤਰ ਬਣਾਵੇ ਤੇ ਉਹਦੇ ਆਪਾਂ ਪੁੱਤਰ ਬਣ ਤੋਂ ਕਿਉਂ ਦੇਰੀ ਕਰਦੇ ਹਾਂ? ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬਣ ਜਾਈਏ, ਸਿੰਘ ਸਾਜੀਏ, ਅੰਮ੍ਰਿਤ ਛਕ ਲਈਏ। ਇੱਕ ਛੋਟੇ ਜਿਹੇ ਦ੍ਰਿਸ਼ਟਾਂਤ ਦੇ ਕੇ ਸਮਾਪਤੀ ਕਰੀਏ। ਭਿੰਡਰਾਂ ਵਾਲੇ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕਿਸੇ ਜਗ੍ਹਾ ਅੰਮ੍ਰਿਤ ਛਕਾਉਣ, ਥੋੜਾ ਛੋਟਾ ਜਿਹਾ ਗੁਰਦੁਆਰਾ ਸੀ, ਥੋੜੇ ਜਿਹੇ ਸਿੰਘ ਸਨ, ਅੰਮ੍ਰਿਤ ਦੀ ਤਿਆਰੀ ਹੋ ਗਈ, ਦਰਵਾਜ਼ਾ ਲਾਉਣਾ ਕਿਤੇ ਬੰਦ ਕਰਨਾ ਭੁੱਲ ਗਏ ਤੇ ਅੰਮ੍ਰਿਤ ਤਿਆਰ ਕਰਨ ਲੱਗੇ ਨੇ, ਅਰਦਾਸ ਕਰਕੇ ਇਤਨੇ ਨੂੰ ਇੱਕ ਕੁੱਤਾ ਅੰਦਰ ਆ ਵੜਿਆ। ਕੁੱਤਾ ਵੀ ਐਨ ਪਿਛਲੇ ਪਾਸੇ ਜਾ ਕੇ ਮੰਜੀ ਸਾਹਿਬ ਦੇ ਥੱਲੇ ਬੈਠ ਗਿਆ ਤੇ ਮਹਾਂਪੁਰਸ਼ਾਂ ਨੇ ਕਿਹਾ ਭਾਈ ਹੁਣ ਇਹਨੂੰ ਕੁਛ ਕਿਹੋ ਨਾ, ਕਿਉਂ ਕੁੱਕਰ ਐਵੇਂ ਤੁਸੀਂ ਇਹਨੂੰ ਤੰਗ ਕਰੋਗੇ ਤੇ ਗੰਦਾ ਕਰੇਗਾ, ਕਿਤੇ ਬੇਅਦਬੀ ਕਰਦੇ ਮਹਾਰਾਜ ਜੀ ਦੀ, ਇਹਨੂੰ ਬੈਠਾ ਰਹਿਣ ਦਿਓ ਪਰ ਖਿਆਲ ਰੱਖਿਓ। ਅੰਮ੍ਰਿਤ ਤਿਆਰ ਕੀਤਾ, ਅੰਮ੍ਰਿਤ ਛਕਾਇਆ, ਖਿਆਲ ਹੀ ਨਹੀਂ ਰਿਹਾ ਕਿਸੇ ਵੀ ਕੁੱਤਾ ਵੀ ਬੈਠਾ ਇੱਥੇ। ਸਾਧ ਸੰਗਤ ਜਿਹੜੇ ਤੁਪਕੇ ਥੱਲੇ ਗਿਰੇ ਨੇ ਨਾ, ਉਹ ਕੁੱਤਾ ਜਦੋਂ ਅਰਦਾਸ ਵੀ ਹੋ ਗਈ ਉਦੋਂ ਬਾਅਦ ਦੇਗ ਵੀ ਵਰਤ ਗਈ, ਹੌਲੀ ਦਿਨੇ ਨਿਕਲਿਆ ਤੇ ਉਹ ਚੱਟਣ ਲੱਗ ਗਿਆ ਕਿ ਜਿਹੜਾ ਅੰਮ੍ਰਿਤ ਥੱਲੇ ਡੁੱਲਿਆ ਸੀ, ਚੱਟ ਕੇ ਤੁਰ ਗਿਆ। ਸਿੰਘਾਂ ਨੇ ਪੁੱਛਿਆ ਮਹਾਂਪੁਰਸ਼ੋ ਇਹ ਕੀ ਖੇਡ? ਕਹਿੰਦੇ ਭਾਈ ਕੀ ਲੈਣਾ ਹੈ, ਵਾਹਿਗੁਰੂ ਜਾਣੇ। ਕਿਉਂਕਿ ਮਹਾਂਪੁਰਸ਼ ਕਦੇ ਵੀ ਆਪਣੇ ਆਪ ਨੂੰ ਕਦੇ ਇਹ ਨਹੀਂ ਕਹਿੰਦੇ ਵੀ ਅਸੀਂ ਜਾਣਦੇ ਹਾਂ, ਪਰਮੇਸ਼ਰ ਜਾਣੇ। ਭਾਈ ਸਬਰ ਅੰਦਰ ਸਾਵਰੀ ਤਾਨੇ ਲੈ ਜਾ ਲੈਣ, ਹੁਣ ਨਜ਼ਦੀਕ ਖੁਦਾਏ ਦੇ ਭੇਤ ਨਾ ਕਿੱਸਾ ਦੇਣ। ਪਰ ਫਿਰ ਇੱਕ ਸਿੰਘ ਬਹੁਤਾ ਖਹਿੜੇ ਪੈ ਗਿਆ, ਕਹਿੰਦੇ ਤੈਨੂੰ ਕੱਲੇ ਨੂੰ ਗੱਲ ਦੱਸ ਦਿੰਦੇ ਹਾਂ, ਪਿਛਲੇ ਜਨਮ ਚ ਅੰਮ੍ਰਿਤ ਛਕਣ ਦਾ ਫੁਰਨਾ ਸੀ ਪਰ ਕਿਤੇ ਸਾਧਨ ਨਾ ਬਣ ਸਕਿਆ, ਇਹਦੇ ਸਰੀਰ ਦਾ ਅੰਤ ਹੋ ਗਿਆ, ਹੁਣ ਜਿਹੜਾ ਨਿਗੁਰਾ ਬਣਦਾ ਮਰਦਾ ਉਹਦੀ ਬਾਤ ਮਹਾਰਾਜ ਦਾ ਵਚਨ ਹੈ ਪੰਜਵੇਂ ਗੁਰੂ ਨਾਨਕ ਦਾ, ਗੁਰਮੰਤਰ ਹੀਣਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਣ ਹੈ, ਕੁੱਕਰ ਹੈ, ਸੂਕਰ ਹੈ, ਗਰਦ ਵਹਿ, ਕੱਕ ਹੈ, ਸਰਪਣ ਹੈ, ਤੁਲਖਲ ਹੈ, ਕੁੱਤਿਆਂ ਦੀਆਂ, ਸੂਰਾਂ ਦੀਆਂ, ਗਧਿਆਂ ਦੀਆਂ, ਸੱਪਾਂ ਦੀਆਂ, ਕੌਆਂ ਦੀਆਂ ਜੋਨੀਆਂ ਉਹਨਾਂ ਨੂੰ ਮਿਲਦੀਆਂ ਹਨ ਜਿਹੜੇ ਨਿਗੁਰੇ ਹਨ। ਤੇ ਇਹਦੇ ਮਨ ਵਿਚ ਫੁਰਨਾ ਸੀ ਪਰ ਅੰਦਰੋਂ ਗਿਆਨ ਵੀ ਸੀ ਇਹਨੂੰ, ਬਈ ਅੰਮ੍ਰਿਤ ਛਕਿਆ ਨੀ, ਮੈਂ ਕੁੱਕਰ ਬਣ ਗਿਆ, ਪਰ ਇਹ ਵੀ ਇੱਕ ਕਿਰਪਾ ਹੀ ਮੰਨੋ ਤੇ ਇਹਨੇ ਹੁਣ ਆ ਅੰਮ੍ਰਿਤ ਥੱਲੇ ਡੁੱਲਿਆ ਹੋਇਆ ਭਾਈ ਇਹ ਚੱਟ ਲਿਆ, ਹੁਣ ਇਹਨੂੰ ਫਲ ਇਹ ਮਿਲ ਜਾਵੇਗਾ, ਇਹ ਸਰੀਰ ਤੋਂ ਬਾਅਦ ਇਹਨੂੰ ਫਿਰ ਮਨੁੱਖਾ ਦੇ ਮਿਲ ਜੂਗੀ, ਫਿਰ ਅੰਮ੍ਰਿਤਧਾਰੀ ਬਣ ਕੇ ਫਿਰ ਆਪਣਾ ਜਨਮ ਸਫਲਾ ਕਰ ਲੇਗਾ। ਸਾਧ ਸੰਗਤ ਇਸ ਕਰਕੇ ਜਦ ਮਨ ਬਣ ਜੇ ਨਾ ਫਿਰ ਨਾਂ ਲਿਖਾ ਦੇਣਾ ਚਾਹੀਦਾ, ਜਿਨ੍ਹਾਂ ਦੇ ਨਾਂ ਲਿਖਾਏ ਨੇ ਵਾਹਵਾ, ਜਿਨ੍ਹਾਂ ਨੇ ਨਹੀਂ ਲਿਖਾਏ ਹੁਣ ਲਿਖਾ ਦਿਓ। ਚਲੋ ਜੇ ਕਈ ਵਾਰ ਘਰੇ ਜਾ ਕੇ ਮਨ ਬਣ ਜਾਂਦਾ ਤਾਂ ਵੀ ਕੋਈ ਗੱਲ ਨੀ, ਸਵੇਰੇ 9 ਵਜੇ ਖੰਡੇ ਵੱਟ ਦਾ ਅੰਮ੍ਰਿਤ ਤਿਆਰ ਹੋਵੇਗਾ ਤੇ ਪਹਿਲਾਂ ਅੰਮ੍ਰਿਤ ਵੇਲੇ ਉੱਠੋ, ਸੌ ਚਾਦ ਕਿਰਿਆ ਕਰਕੇ ਕੇਸੀ ਇਸ਼ਨਾਨ ਕਰੋ, ਕੇਸੀ ਇਸ਼ਨਾਨ ਕਰਨ ਤੋਂ ਬਾਅਦ ਫਿਰ ਨਵੇਂ ਵਸਤਰ ਜਾਂ ਧੋਤੇ ਹੋਏ ਵਸਤਰ, ਪੰਜੇ ਕਕਾਰ, ਕੇਸ ਤਾਂ ਸਰੀਰ ਦੇ ਨਾਲ ਹੀ ਹਨ, ਕੰਘਾ ਕੜਾ ਕਿਰਪਾਨ ਕਸ਼ਹਿਰਾ ਪਹਿਨ ਕੇ ਇੱਥੇ ਹਾਜ਼ਰ ਹੋ ਜਾਓ ਸਾਧ ਸੰਗਤ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੁਰ ਨਾਲ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਉਹ ਗੁਰੂ ਤੋਂ ਹੀ ਮਿਲਦਾ ਸਾਧ ਸੰਗਤ ਅੰਮ੍ਰਿਤ, ਹੋਰ ਕਿਤੋਂ ਮਿਲਣਾ ਨਹੀਂ, ਉਹ ਗੁਰੂ ਗ੍ਰੰਥ ਹੈ ਮਹਾਰਾਜ ਜੀ ਦੇ ਚਰਨਾਂ ਚ ਵੀ ਮਿਲਣਾ ਹੈ, ਕਿਉਂਕਿ ਮਰਿਆਦਾ ਇਹੀ ਬਣਾਈ ਸੀ ਪੰਜ ਪਿਆਰੇ ਗੁਰੂ ਮਹਾਰਾਜ ਜੀ ਹਜੂਰੀ ਵਿਚ ਗੁਰੂ ਦਾ ਸਰੂਪ ਹਨ, ਗੁਰੂ ਗ੍ਰੰਥ ਤੇ ਗੁਰੂ ਪੰਥ। ਕੱਲ ਨੂੰ ਵਿਚਾਰ ਕਰਾਂਗੇ, ਗੁਰੂ ਗ੍ਰੰਥ ਤੇ ਗੁਰੂ ਪੰਥ, ਗੁਰੂ ਗ੍ਰੰਥ ਹੈ ਮਹਾਰਾਜ ਜੀ ਦੀ ਹਜੂਰੀ ਵਿਚ, ਗੁਰੂ ਜਿਹੜਾ ਪੰਥ ਹੈ ਗੁਰੂ ਦਾ ਸਰੂਪ ਹੀ ਹੈ ਉਹ। ਸੋ ਉਹ ਪੰਥ ਉਹ ਪੰਜਾਂ ਤੋਂ ਅੰਮ੍ਰਿਤ ਛੱਕ ਕੇ ਇਹ ਪ੍ਰਵਾਨ ਹੋ ਗਏ ਗੁਰੂ ਦੇ ਦਰ ਤੇ, ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੇ ਦਰਗੇ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਆਓ ਜਿਹੜੇ ਪ੍ਰੇਮੀ ਵੈਸੇ ਚਾਹੁੰਦੇ ਨਹੀਂ ਵੀ ਸਾਡਾ ਨਾਂ ਲਿਆ ਜਾਵੇ, ਪਰ ਸਾਡਾ ਤੇ ਉਹਨਾਂ ਦੇ ਮਨ ਵਿਚ, ਸੰਗਤਾਂ ਦੇ ਮਨ ਵਿਚ ਉਤਸ਼ਾਹ ਪੈਦਾ ਹੁੰਦਾ ਵੀ ਭਾਈ ਉਹ ਸੇਵਾ ਕਰਦੇ ਨੇ, ਕਿ ਗੁਰੂ ਤੇਗ ਬਹਾਦਰ ਯੂਥ ਸੇਵਾ ਸੁਸਾਇਟੀ ਉਹ ਵੀ ਬੜੀ ਉਤਸ਼ਾਹ ਨਾਲ ਸੰਗਤ ਦੀ ਸੇਵਾ ਕਰ ਰਹੇ ਹਨ। ਇੱਕ ਗੁਰੂ ਤੇਗ ਬਹਾਦਰ ਸੇਵਕ ਜਥਾ ਸੀਸਗੰਜ ਸਾਹਿਬ ਤੇ ਉਹ ਵੀ ਸੇਵਾ ਕਰ ਰਹੇ ਹਨ। ਇੱਕ ਭਾਈ ਸਾਹਿਬ ਭਾਈ ਦਿਆਲਾ ਜੀ ਦਿਆਲਾ ਸਿੰਘ ਸੇਵਕ ਜਥਾ ਤੇ ਭਾਂਡਿਆਂ ਦੀ ਸੇਵਾ ਕਰਦੇ ਨੇ ਸਾਧ ਸੰਗਤ। ਇਸੇ ਤਰ੍ਹਾਂ ਸਿਵਲ ਡਿਫੈਂਸ ਦਿੱਲੀ ਪੁਲਿਸ ਦੇ ਨੌਜਵਾਨ ਜਿਹੜੇ ਨੇ 15 ਤੋਂ ਲੈ ਕੇ 25 ਤੱਕ ਤਕਰੀਬਨ 20-25 ਉਹ ਨੌਜਵਾਨ ਹਨ ਜਿਹੜੇ ਬੜੀ ਸੇਵਾ ਇੱਥੇ ਕਰ ਰਹੇ ਨੇ ਭਾਵਨਾ ਦੇ ਨਾਲ ਤੇ ਇਸੇ ਤਰ੍ਹਾਂ ਫਿਰ ਵੀਰ ਖਾਲਸਾ ਦਲ ਤੇ ਨੌਜਵਾਨ ਜਿਹੜੇ ਨੇ 15-20 ਸੇਵਾਦਾਰ ਉਹ ਸਾਰੇ ਹਰ ਰੋਜ਼ ਲੰਗਰ ਦੀ ਸੇਵਾ ਕਰਦੇ ਨੇ ਕਿਉਂਕਿ ਜਿਹੜੇ ਰੋਜ਼ ਸੇਵਾ ਕਰਦੇ ਨੇ ਸਾਧ ਸੰਗਤ ਉਨ੍ਹਾਂ ਨੂੰ ਮਰਯਾਦਾ ਦਾ ਵੀ ਪਤਾ ਹੁੰਦਾ ਤੇ ਬੜੀ ਜਲਦੀ ਉਹ ਫਿਰ ਸੇਵਾਦਾਰ ਢੰਗ ਨਾਲ ਸੇਵਾ ਨੂੰ ਨਿਪਟਾ ਕੇ ਆਪ ਵੀ ਵਿਹਲੇ ਤੇ ਤੁਹਾਨੂੰ ਵੀ ਜਲਦੀ ਵਿਹਲੇ ਕਰ ਦਿੰਦੇ ਹਨ। ਇਸੇ ਤਰ੍ਹਾਂ ਜਮਨਾ ਪਾਲ ਸ੍ਰੀ ਗੁਰੂ ਤੇਗ ਬਹਾਦਰ ਸੇਵਕ ਜਥਾ ਪਾਂਡਵ ਨਗਰ ਇਹ ਵੀ ਸੇਵਾ ਇੱਥੇ ਬੜੀ ਕਰ ਰਹੇ ਨੇ। ਚਾਂਦ ਮਹੱਲੇ ਦੇ ਨੌਜਵਾਨ ਸਾਰੇ ਜਿਹੜੇ ਕਿ ਜਲਦੀ ਸੇਵਾ ਕਰ ਰਹੇ ਨੇ ਸਾਧ ਸੰਗ ਜਮਨਾ ਪਾਰ ਦੇ ਵੱਖ ਵੱਖ ਸਾਧਨਾਂ ਤੇ ਬੇਅੰਤ ਸਿੰਘ ਸੇਵਾ ਨੇ ਧੰਨਵਾਦ ਉਹਦਾ ਕੀਤੀ ਸਫਲ ਹੈ ਜਦ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮ ਮਲ ਭੰਨੇ ਇਹ ਗੁਰੂ ਦੀ ਖੁਸ਼ੀ ਹੋ ਗਈ। ਪਾਪ ਤਾਂ ਕਿਤੇ ਰਹਿੰਦੇ ਹੀ ਨਹੀਂ ਸਾਧ ਸੰਗ, ਗੱਲ ਤਾਂ ਗੁਰੂ ਦੀ ਖੁਸ਼ੀ ਲੈਣੀ ਹੈ ਆਪਾਂ ਨੇ। ਅਮਰ ਛਕ ਲੋ, ਗੁਰੂ ਦੀਆਂ ਖੁਸ਼ੀਆਂ ਮਿਲ ਜਾਣਗੀਆਂ, ਫਿਰ ਆਪਣਾ ਜਨਮ ਸਫਲਾ, ਲੋਕ ਸੁਖੀ, ਪਰਲੋਕ ਸਹੇਲਾ ਹੋਵੇਗਾ। ਕੱਲ ਦਾ ਆਖਰੀ ਦਿਨ ਹੈ ਤੇ ਪਹਿਲਾਂ ਆਇਓ ਕਿਉਂਕਿ ਕੀਰਤਨ ਅੱਗੋਂ ਸ਼ੁਰੂ ਹੋ ਜਾਣਾ, ਬੋਲਣ ਵਾਲੇ ਵੀ ਬੜੇ ਬੁਲਾਰੇ ਵੀ ਹਨ। ਬਾਕੀ ਜਹਿਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਦੇ ਨਾਂ ਨੂੰ ਕੋਈ ਭੁੱਲਿਆ ਨਹੀਂ, ਕਿਸੇ ਜਾਣਕਾਰੀ ਦੇ ਮੁਤਾਜ ਨਹੀਂ ਹਨ, ਕਿੱਡੀ ਵੱਡੀ ਉਨ੍ਹਾਂ ਨੇ ਕੌਮ ਦੀ ਸੇਵਾ ਕੀਤੀ। ਇਹ ਗੱਲ ਲਹਿਦਾ ਹੈ ਬਈ ਜਿਹੜਾ ਸੇਵਾ ਕਰਕੇ ਇਤਨੀ ਵੱਡੀ ਤੇ ਉਨ੍ਹਾਂ ਨੂੰ ਇਗਨੋਰ ਕਰਨਾ ਇਹ ਅਕਿਰਤ ਘਣਾ ਦਾ ਕੰਮ ਹੁੰਦਾ। ਸਾਧ ਸੰਗਤ ਉਹ ਜਿੰਦਾ ਸ਼ਹੀਦ ਹਨ ਜਿਨ੍ਹਾਂ ਨੇ ਸਾਡੀ ਡਿੱਗੀ ਹੋਈ ਪੱਗ ਨੂੰ ਸਾਡੇ ਸਿਰ ਤੇ ਰੱਖਿਆ, ਸਾਡੀ ਅਰਖ ਨੂੰ ਮੁੜ ਕੇ ਉਨ੍ਹਾਂ ਨੇ ਸਾਡੇ ਪੱਲੇ ਪਾ ਦਿੱਤਾ। ਇਸ ਕਰਕੇ ਉਨ੍ਹਾਂ ਨੇ ਵੀ ਕੱਲ ਨੂੰ ਬੋਲਣਾ ਹੈ, ਗੁਰੂ ਦੇ ਚਰਨਾਂ ਵਿਚ ਆਪ ਦੇ ਦਰਸ਼ਨ ਕਰਨੇ ਹਨ ਹਰ ਸਾਲ ਦੀ ਤਰ੍ਹਾਂ। ਆਓ ਹੁਣ ਆਪਾਂ ਸਮਾਪਤੀ ਕਰੀਏ। ਗੁਰੂ ਸਤੋਤਰ ਵਿਚ ਬੋਲੋ, ਅਰਦਾਸ ਵਿਚ ਸਾਵਧਾਨ ਹੋਣਾ, ਫਿਰ ਗੁਰੂ ਮਹਾਰਾਜ ਦਾ ਹੁਕਮਨਾਮਾ, ਸਤਿਗੁਰੂ ਜੀ ਨੂੰ ਨਿੱਘੀ ਵਧਾਇਗੀ ਦੇ ਕੇ ਬੜਾ ਡਿਸਿਪਲਨ ਦੇ ਨਾਲ ਸਾਰਿਆਂ ਨੇ ਲਾਈਨਾਂ ਬਣਾ ਕੇ ਗੁਰੂ ਕਾ ਲੰਗਰ ਗੁਰੂ ਕਰ ਤੋਂ ਪਹਿਰਦਾ।